सुकहौ टल गुर सेवियै अहनिस सहज सुभाए दर्शन परसै गुरु कै जन्म मरण दुख जाए होवै सिफत खसाम दी नूर अर सौ कोर सौ झटिया तुद डिठे सच्चे पात सार मल जन्म जन्म दी कटिया सज्जन सच्चा पात साहो सिर सांद साहो जिस पास बैठे सोहिया सब नावे साहो बाणी गुरु गुरु है बाणी विच बाणी अमृत सारी गुरबाणी कह सेवक जन मान प्रतख गुरु ने सतारे
सतनाम श्री वाहेगुरु साहिब जी नामा माया मोहया कहत लोचन मीत काहे छिपहो छायल राम ना लावहो चीत नामा माया मोहया कहत लोचन मीत काहे छिपहो छायल राम ना लावहो चीत
वाहिगुरु जी का खालसा वाहिगुरु जी की फतेह सतगुरु गरीब नवाज भगत वछल कृपा दे खजाने तिना सतगुरां दी साजी नवाजी होई गुरु की साध संगत जीओ सतगुरु की महान कृपा बख्शिश का सदका है तुहानू सारियानू सतगुरां ने उद्दम उपराला बख्शिया अते गुरु के पावन पवित्र अस्थान बड़े चढ़दी कला वाले बड़े सुंदर गुरु के अस्थान बनाए ने अते बने हुए कौमी मंदिर गुरु के दरबार दे अंदर एकत्र तो हो करके खालसा जी आपां खालसे दा जन्म दिहाड़ा मनाउण दे लई ये दूरियां दूरियां खुशियां सतगुरु ने कृपा करके प्रदान कीतियां हन एक नवे मंदिर अस्थान निर्विघनता सहर संपूर्णता ही होई है। दूसरी खुशी है खालसा जी खालसे दे जन्म दिन ते आपां इथों दियां संगतां प्रबंधक वीर गुरु की कृपा नाल अज खालसा जी ये सारे पिछले कुछ दिनों तो लैके तुसी सुंदर उपराला करके कथा दे कीर्तन दे आए हुए गुरमुख प्यारियां दे इसे तरह जोड़ मेल करके खालसा जी सुंदर दीवान सजा रहे हो सतगुरु की महान ए रहमत बख्शिश का सदका है। कलगी धर गुरु गोबिंद सिंह साहब जी के दरों घरों वरोसाई हुई चलाई हुई दमदमी टकसाल है। पहले जथेदार गुरु गोबिंद सिंह साहब जी ने बाबा दीप सिंह साहब जी नूं थापिया सतगुरु की कृपा नाल ए सीना बसीना गुरु की ए टकसाल ब्रह्म विद्या पढ़ाउण वाली गुरबाणी का शुद्ध पाठ गुरु की बाणी की कथा विचार कथा कीर्तन की सिख्या जिस मकसद वास्ते सतगुरु ने टकसाल चलाई सी गुरु की कृपा ना अज भी निरंतर जारी है। सो पिछले साल सालों विच भी ਬੰਬਈ ਵਿਖੇ ਜਦੋਂ ਵੀ ਦਮਦਮੀ ਟਕਸਾਲ ਦਾ ਇਸ ਵਿਸਾਖੀ ਦੇ ਪੁਰਬ 'ਤੇ ਆਉਣ ਦਾ ਸਬੱਬ ਬਣਦਾ ਹੈ, ਗੁਰਦੁਆਰਾ ਸ੍ਰੀ ਗੁਰੂ ਨਾਨਕ ਸੱਚਖੰਡ ਸਭਾ ਕਲਮ ਬੋਲੀ ਦੇ ਪ੍ਰਬੰਧਕ ਵੀਰ ਗੁਰੂ ਕੀਆਂ ਸਾਰੀਆਂ ਉੱਥੋਂ ਦੀਆਂ ਸੰਗਤਾਂ ਬੜਾ ਪਿਆਰ ਜਤਾਉਂਦੇ ਹੋਏ ਔਰ ਵੀਹ 25-25 ਦਿਨ ਦਮਦਮੀ ਟਕਸਾਲ ਦੇ ਜਥੇ ਨੂੰ ਗੁਰਦੁਆਰਾ ਸਾਹਿਬ ਠਹਿਰਾ ਕੇ ਜਿੱਥੇ ਸਾਰੇ ਗੁਰਧਾਮਾਂ ਗੁਰਦੁਆਰਿਆਂ ਦੇ ਅੰਦਰ ਕਥਾ ਕੀਰਤਨ ਦੇ ਪ੍ਰਵਾਹ ਚਲਾਏ ਜਾਂਦੇ ਨੇ, ਉੱਥੇ ਇਸ ਗੁਰਦੁਆਰਾ ਸਾਹਿਬ ਦੇ ਥੱਲੇ ਇਮਾਰਤ ਜਿਹੜੀ ਹੈ ਉਹਦੇ ਵਿੱਚ ਖਾਲਸਾ ਜੀ ਆਪਾਂ ਦੀਵਾਨ ਸਜਾਉਂਦੇ ਰਹੇ ਹਾਂ ਔਰ ਉੱਥੇ ਗੁਰੂ ਕੇ ਚਰਨਾਂ 'ਚ ਸੰਗਤਾਂ ਜੁੜਦੀਆਂ ਰਹੀਆਂ। ਅੱਜ ਸਤਿਗੁਰੂ ਨੇ ਬੜੀ ਰਹਿਮਤ ਬਖਸ਼ਿਸ਼ ਕੀਤੀ, ਬੜਾ ਚਿੱਤ ਰੋਮ ਰੋਮ ਪ੍ਰਸੰਨ ਹੋਇਆ ਕਿ ਆ ਸੋਹਣੇ ਇਹ ਕੌਮੀ ਮੰਦਰ ਗੁਰੂ ਕੇ ਪਵਿੱਤਰ ਦਰਬਾਰ ਹੈ। ਸੰਗਤਾਂ ਨੇ ਸਹਿਯੋਗ ਦੇ ਨਾਲ ਆਪਣੀ ਤਿਲ ਫੁੱਲ ਪਿਟਾਵਾਂ ਦੇ ਨਾਲ ਧਰਮ ਦੀ ਕਿਰਤ ਦੇ ਨਾਲ ਇਹ ਪਾਵਨ ਕੌਮੀ ਮੰਦਰ ਉਸਾਰੇ ਨੇ। ਸਤਿਗੁਰੂ ਕਿਰਪਾ ਕਰਨ ਖਾਲਸਾ ਜੀ, ਇਹ ਗੁਰੂ ਕੇ ਦਰਬਾਰ ਨੇ ਇਹ ਸਦਾ ਵਾਸਤੇ ਇੱਥੇ ਕਥਾ ਕੀਰਤਨ ਦੇ ਪ੍ਰਵਾਹ, ਗੁਰੂ ਕੀ ਬਾਣੀ ਦੇ ਪ੍ਰਵਾਹ ਚੱਲਦੇ ਰਹਿਣ, ਇੱਥੋਂ ਧਰਮ ਦੀ ਮਾਣ ਮਰਿਆਦਾ ਦੀ ਆਵਾਜ਼ ਉੱਠਦੀ ਰਹੇ। ਇਹ ਗੁਰੂ ਕੀ ਬਾਣੀ ਦੇ ਖਾਲਸਾ ਜੀ, ਇਹ ਗੁਰੂ ਕੇ ਪਵਿੱਤਰ ਦਰਬਾਰ ਨੇ, ਇੱਥੇ ਸਤਿਗੁਰੂ ਸਿਮਰਨ ਦੀਆਂ ਦਾਤਾਂ ਝੋਲੀਆਂ ਭਰਨਾ, ਗੁਰੂ ਕੀ ਅੰਮ੍ਰਿਤ ਰੂਪ ਸਿੱਖਿਆ ਇੱਥੋਂ ਲੈ ਕੇ ਸੰਗਤ ਵਰੋ ਸੌਂਦੀ ਰਹੇ ਔਰ ਏਕਤਾ ਥਵਾਗ ਵਾਲਾ ਗੁਰੂ ਕੀ ਸਿੱਖੀ ਕਮਾਉਣ ਵਾਲਾ ਜੀਵਨ ਸਤਿਗੁਰੂ ਸਾਨੂੰ ਪ੍ਰਦਾਨ ਕਰਨਾ। ਖਾਲਸੇ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ 1699 ਈਸਵੀ 1756 ਬਿਕਰਮੀ ਨੂੰ ਖਾਲਸਾ ਜੀ ਵੱਡਾ ਭਾਰੀ ਇਕੱਠ ਕਰਕੇ ਔਰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ, ਤੁਸੀਂ ਅੰਦਾਜ਼ਾ ਲਾਓ ਵੀ ਕਿੱਥੋਂ ਕਿੱਥੋਂ ਦੀਆਂ ਸੰਗਤਾਂ ਗੁਰੂ ਕੇ ਚਰਨਾਂ ਵਿੱਚ ਆਈਆਂ, ਜਿਨ੍ਹਾਂ 5 ਸਿੱਖਾਂ ਨੇ ਸੀਸ ਭੇਟ ਕੀਤੇ ਉਹਨਾਂ 'ਚੋਂ ਪਹਿਲਾ ਸਿੱਖ ਲਾਹੌਰ ਤੋਂ ਚੱਲ ਕੇ ਆਇਆ ਹੈ, ਦੂਸਰਾ ਸਿੱਖ ਦਿੱਲੀ ਦੇ ਨੇੜੇ ਹਸਤਨਾਪੁਰ ਤੋਂ ਚੱਲ ਕੇ ਗਿਆ ਹੈ, ਤੀਸਰਾ ਸਿੱਖ ਦੁਆਰਕਾਪੁਰੀ ਤੋਂ ਚੱਲ ਕੇ ਗਿਆ ਹੈ, ਚੌਥਾ ਪਿਆਰਾ ਜਗਨਨਾਥਪੁਰੀ ਤੋਂ ਚੱਲ ਕੇ ਗਿਆ ਹੈ ਅਤੇ ਖਾਲਸਾ ਜੀ 5ਵਾਂ ਪਿਆਰਾ ਭਾਈ ਸਾਹਿਬ ਸਿੰਘ ਬਿਦਰਪੁਰੀ ਕਰਨਾਟਕਾ ਤੋਂ ਚੱਲ ਕੇ ਗਿਆ ਹੈ। ਇਹ ਨਹੀਂ ਵੀ ਅਨੰਦਪੁਰ ਸਾਹਿਬ ਦੇ ਇਰਦ ਗਿਰਦ ਦੇ ਲੋਕ ਇਕੱਠੇ ਹੋਏ ਸੀ, ਇਹ ਗੱਲ ਨਹੀਂ, ਸਾਰੇ ਹਿੰਦੁਸਤਾਨ ਭਰ ਦੇ ਖਾਲਸਾ ਜੀ ਵੱਸਦੇ ਸਿੱਖ ਸਤਿਗੁਰੂ ਨੇ ਵਿਸ਼ੇਸ਼ ਤੌਰ 'ਤੇ ਸੰਗਤਾਂ ਨੂੰ ਇਹ ਸੱਦਾ ਭੇਜਿਆ ਸੀ ਵੀ ਆਓ ਖਾਲਸਾ ਜੀ, ਇਹ ਵਿਸਾਖੀ ਦਾ ਜੋੜ ਮੇਲਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਮਨਾਇਆ ਜਾ ਰਿਹਾ ਅਤੇ ਵਿਸ਼ੇਸ਼ ਤੌਰ 'ਤੇ ਮਨਾਇਆ ਜਾ ਰਿਹਾ ਹੈ। ਭਾਵੇਂ ਵਿਸਾਖੀ ਦਾ ਖਾਲਸਾ ਜੀ ਇਹ ਜੋ ਪੁਰਬ ਹੈ, ਇਹ ਮਾਣ ਮਰਿਆਦਾ ਵਿਸਾਖੀ ਦੇ ਪੁਰਬ ਦੀ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਥਾ ਕਾਇਮ ਕੀਤੀ ਸੀ। ਸੋ ਗੁਰੂ ਕੇ ਸਿੱਖਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਸੀ ਗੁਰੂ ਅਮਰਦਾਸ ਮਹਾਰਾਜ ਨੂੰ, ਸਿੱਖਾਂ ਦਾ ਪਹਿਲਾ ਤੀਰਥ ਅਸਥਾਨ ਸ੍ਰੀ ਗੋਇੰਦਵਾਲ ਸਾਹਿਬ ਹੈ, ਜਿਹਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ, ਪਹਿਲਾ ਗੁਰਦੁਆਰਾ ਸਿੱਖਾਂ ਦਾ ਸ੍ਰੀ ਗੋਇੰਦਵਾਲ ਸਾਹਿਬ ਹੈ। ਭਾਵੇਂ ਅਸੀਂ ਸ੍ਰੀ ਨਨਕਾਣਾ ਸਾਹਿਬ ਦੇ ਪਵਿੱਤਰ ਅਸਥਾਨ ਨੂੰ ਪਹਿਲਾ ਸਥਾਨ ਮੰਨਦੇ ਹਾਂ, ਪਰ ਉਹ ਬਾਅਦ ਵਿੱਚ ਬਣਿਆ ਹੈ, ਜਿਹੜਾ ਕੌਮੀ ਮੰਦਰ ਪਹਿਲਾ ਉਸਾਰਿਆ ਮੇਰੇ ਸਤਿਗੁਰਾਂ ਨੇ ਉਹ ਗੁਰੂ ਅਮਰਦਾਸ ਮਹਾਰਾਜ ਨੇ, 84 ਕੱਟਣ ਵਾਲਾ ਬੌਲੀ ਸਾਹਿਬ ਦਾ ਤੀਰਥ ਅਸਥਾਨ ਸਤਿਗੁਰੂ ਨੇ ਪਹਿਲਾ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਦਾ ਕਾਇਮ ਕਰਵਾਇਆ ਹੈ। ਬਾਕੀ ਜਿੰਨੇ ਗੁਰਦੁਆਰੇ ਗੁਰਧਾਮ ਨੇ ਉਹ ਬਾਅਦ ਵਿੱਚ ਸ਼ੁਰੂ ਹੋਏ ਨੇ ਅਤੇ ਬਾਅਦ ਵਿੱਚ ਹੋਂਦ ਵਿੱਚ ਆਏ ਨੇ। ਸੋ ਪਹਿਲਾਂ ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ 'ਤੇ ਸੰਗਤਾਂ ਕੋਲ ਅੱਜ ਕੱਲ੍ਹ ਵਰਗੇ ਸਾਧਨ ਨਹੀਂ ਸੀ ਇਕੱਠੇ ਹੋਣ ਵਾਸਤੇ, ਗਾਹੇ ਬਗਾਹੇ ਸੰਗਤਾਂ ਆਉਂਦੀਆਂ ਪੈਦਲ ਚੱਲ ਚੱਲ ਕੇ ਗੱਡੀਆਂ ਦੇ ਉੱਪਰ, ਰਥਾਂ ਦੇ ਉੱਪਰ, ਕੱਚੇ ਰਸਤੇ ਹੁੰਦੇ ਸੀ, ਸੰਗਤਾਂ ਦਰਸ਼ਨ ਕਰਦੀਆਂ, 2-4 ਦਿਨ ਉੱਥੇ ਰਹਿ ਕੇ ਸੇਵਾ ਕਰਕੇ ਘਰਾਂ ਨੂੰ ਵਾਪਸ ਮੁੜ ਜਾਂਦੀਆਂ। ਪਰ ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਭਾਈ ਪਾਰੋ ਜੀ ਵਰਗੇ ਬ੍ਰਹਮ ਗਿਆਨੀ ਗੁਰਸਿੱਖ ਹੈ, हे सतगुरु अमरदास महाराज भावें संगत आउंदियां ते दर्शन करके मुड़ जांदियां ने पर एक दिन विशेष तौर पर नियत कर लेना चाहिए ता कि संगत दा इकट्ठ हो सके ते ओ विशेष दिहाड़े ते विशेष तौर पर संगत दर्शन करना आया करना है। सतगुरां ने बेनती प्रवान की ते खालसा जी विसाख की संगरांद वाला दिन नियत किया भी पहली विसाख नूं जोड़ मेला होया करेगा है। बौली साहब के पवित्र अस्थान का उद्घाटन चट सतगुरु गरीब नवाज ने इस विसाखी वाले पुरब के दिन ते ही किए और गोइंदवाल साहब तो विसाखी का मेला मनाना शुरू होया है। फिर चौथे पंजवें छेवें सतवें सारे सतगुरु जी जिथे जिथे भी आप जी इन्हां दिनां च निवास रखदे विशेष तौर पर विसाखी का पुरब मनाउण दे लई संगतां दूर दुरेडे तो चल के गुरु दरबार दीआं हाजरियां भरदियां। इसे करके इसे शुभ दिहाड़े ते गुरु गोबिंद सिंह साहब पंथ वाली ने ये विसाखी दे पुरब आनंदपुर साहब मनाउण वास्ते भावें हर साल ये दिहाड़ा मनाया जांदा रहा पर जिहड़ी 1699 ईस्वी 1756 बिक्रमी की विसाखी से ओ बड़ी खालसा जी एक वक्री हजूर ने मनाउण दे लई संगतां नूं विशेष तौर पर सद्दा पत्र भेजे और इस तरह सारे भारत वर्ष चों जिथे जिथे बैठे हुए गुरसिख गुरु की सिखी कमाउण वाले गुरु के प्यारे जदों सतगुरु का संदेशा गुरु का हुक्म सुनिया ओ खालसा जी उस पावन पवित्र स्थान श्री आनंदपुर साहब की पवित्र धरती सब संगत उत्थे पहुंचियां ते लखां दी तादाद दा उत्थे इकट्ठ होया वड्डा सुंदर पंडाल जिथे केसगढ़ साहब का पवित्र स्थान है पहाड़ी के उपर है इत्थे खालसा जी सुंदर शमियाना लाया होया गुरु का सुंदर दीवान सजिया होया रात भर कीर्तन होया समाप्ति होई अमृत वेले आसा दी वार दा कीर्तन होया और गरीब नवाज संगतां नूं सतगुरां नूं संगत उड़ीक रही सी भी सतगुरां ने विशेष तौर पर इस दिहाड़े ते संगतां नूं बुलाया कोई ना कोई ऐलान करनगे संगत नूं कोई हुक्म देणगे और संगतां उस हुक्म की उड़ीक वास्ते सतगुरां नूं उड़ीक रही सन। गरीब नवाज सच्चे पातशाह महाराज सो खालसा जी जिथे गुरद्वारा आनंदगढ़ साहब का पवित्र स्थान है इत्थे हजूर की रहायश से सतगुरु इत्थों सनदबद्ध शस्त्रधारी होके घोड़े ते सवारी कीते दोहां बन्नियां तो रस्ते च संगत गुरु के दीदारियां वास्ते खड़ी होई है। सिख अपनियां प्रेम पिटावां भी सतगुरां नूं अर्पण कर दे रहे पंडाल दे नेड़े आए सतगुरु घोड़े तो उतरे ते सिखां ने घोड़ा पासे करके बन लिया आप हजूर सच्चे पातशाह सजे हुए पंडाल विच जिथे गुरु का सिंघासन है सोहना सजाया होया से सतगुरु उस सिंघासन ते आसन ते जा बराजे हने जा चौंकड़ा लाया चौजी प्रीतम ने आसा दी वार दा भोग पिया समाप्ति होई जिस हुक्म नूं संगत उड़ीक रही सी भी सतगुरु कोई हुक्म देण वाले ने सतगुरु उस वेले स्टेज ते खड़े होए और तलवार जिहड़ी सी हजूर सच्चे पातशाह ने 3.5 फुटी गात्रे पाई हुई श्री साहब है वो म्यान विचों बाहर कढ़ी है और चमकदी हुई तलवार हजूर ने हस्त कमल नाल लहराई है आखिया गुरु नानक नाम लेवा संगत जी बहुत दूर दरेडे तो चल के आए हो इस विसाखी के पुरब नूं मनाउण वास्ते पहुंचे हो पहले पातशाह तो लैके पीढ़ी दर पीढ़ी तुसीं सिखी कमाउंदे आए हो अज तुहानूं इह गुरु नानक दे घर विचों संदेश है कि खालसा जी गुरु नानक दे घर विच इक सिख दे सिर दी लोड़ है कोई सिख अपना सीस भेट करो। ਸੁਣਦਿਆਂ ਸਾਰੀ ਸਰਨਾਟਾ ਛਾ ਗਿਆ ਵੀ ਇਹ ਕੀ ਬਣ ਗਿਆ। ਹੁਣ ਤੱਕ ਤਾਂ ਮੌਜ ਮੇਲੇ ਹੀ ਕਰਦੇ ਰਹੇ, ਕੜਾਹ ਪ੍ਰਸ਼ਾਦ ਬੇਅੰਤ ਤਰ੍ਹਾਂ ਦੇ ਪਦਾਰਥ ਖਾਣ ਨੂੰ ਮਿਲਦੇ ਸੀ। ਆਹ ਨਵਾਂ ਹੀ ਹੁਕਮ ਸਤਿਗੁਰੂ ਨੇ ਸੁਣਾ ਦਿੱਤਾ ਹੈ, ਸਭ ਸਰਨਾਟਾ ਛਾ ਗਿਆ ਅਤੇ ਕੋਈ ਸਿਰ ਦੇਣ ਵਾਸਤੇ ਨਹੀਂ ਉੱਠਿਆ ਹੈ। ਦੂਸਰੀ ਵਾਰੀ ਹਜ਼ੂਰ ਸੱਚੇ ਪਾਤਸ਼ਾਹ ਨੇ ਫਿਰ ਇਹ ਆਗਿਆ ਕੀਤੀ ਵੀ ਖਾਲਸਾ ਜੀ, ਗੁਰੂ ਨਾਨਕ ਦੇ ਘਰ 'ਚ ਇੱਕ ਸਿੱਖ ਦੇ ਸਿਰ ਦੀ ਲੋੜ ਹੈ ਅਤੇ ਕੋਈ ਸੀਸ ਭੇਟ ਕਰੋ, ਨਹੀਂ ਕੋਈ ਸਿੱਖ ਉੱਠਿਆ ਹੈ। ਤੀਸਰੀ ਵਾਰੀ ਬਚਨ ਹੋਇਆ ਹਜ਼ੂਰ ਸੱਚੇ ਪਾਤਸ਼ਾਹ ਦਾ, ਲਾਹੌਰ ਦੇ ਰਹਿਣ ਵਾਲਾ ਭਾਈ ਦਇਆ ਰਾਮ ਹੈ, ਸਤਿਗੁਰਾਂ ਦੇ ਪਾਸ ਆਇਆ ਅਤੇ ਹੱਥ ਜੋੜੇ ਅਤੇ ਗਲ 'ਚ ਪੱਲੂ ਪਾਇਆ ਹੋਇਆ, ਸਤਿਗੁਰੂ ਜੀ ਮੈਂ ਸੀਸ ਦੇਣ ਵਾਸਤੇ ਹਾਜ਼ਰ ਹੋਇਆ ਅਤੇ ਇੱਕ ਭੁੱਲ ਦੀ ਖਿਮਾ ਵੀ ਮੰਗਦਾ ਹਾਂ। ਸਤਿਗੁਰੂ ਕਹਿਣ ਲੱਗੇ ਕੀ ਭੁੱਲ ਹੈ ਸੱਚੇ ਪਾਤਸ਼ਾਹ, ਜਦੋਂ ਆਪ ਜੀ ਨੇ ਪਹਿਲੀ ਵਾਰ ਆਖਿਆ ਸੀ ਵੀ ਸੀਸ ਚਾਹੀਦਾ, ਮੇਰਾ ਫਰਜ਼ ਸੀ ਮੈਂ ਉਦੋਂ ਉੱਠ ਕੇ ਆ ਜਾਂਦਾ ਹੈ, ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ ਇਹ ਸਿਰ ਆਪ ਜੀ ਦੀ ਇਮਾਨਤ ਹੈ, ਪਹਿਲੇ ਬਚਨ ਨਾਲ ਦੂਜੇ ਬਚਨ ਨਾਲ ਵੀ ਨਹੀਂ ਉੱਠ ਸਕਿਆ ਸਤਿਗੁਰੂ, ਤੀਸਰੇ ਬਚਨ ਨਾਲ ਉੱਠਿਆ ਅਤੇ ਇਸ ਗਲਤੀ ਦੀ ਮੁਆਫ਼ੀ ਚਾਹੁੰਦਾ ਹੈ। ਸਤਿਗੁਰਾਂ ਨੇ ਪੁੱਛਿਆ ਵੀ ਕੋਈ ਘਰ 'ਚ ਕੋਈ ਬਿਮਾਰੀ ਹੈ, ਕੋਈ ਦੁੱਖ ਤਕਲੀਫ ਹੈ, ਕੀ ਲੜਾਈ ਝਗੜਾ, ਕੋਈ ਕਿਉਂ ਸਿਰ ਦੇਣ ਵਾਸਤੇ ਆਇਆ ਹੈ? ਸੱਚੇ ਪਾਤਸ਼ਾਹ ਕੋਈ ਐਸੀ ਕੋਈ ਗੱਲ ਨਹੀਂ, ਇਹ ਸੀਸ ਆਪ ਜੀ ਦਾ ਅਤੇ ਆਪ ਜੀ ਕਿਰਪਾ ਕਰਕੇ ਪ੍ਰਵਾਨ ਕਰਨ। ਸਤਿਗੁਰੂ ਤੰਬੂ ਵਿੱਚ ਲਗਾਏ ਖਾਲਸਾ ਜੀ, ਗੋਜ ਕਥਾ ਨਾਮ ਦੀ ਇੱਕ ਪੋਥੀ ਸੀ, ਹਜ਼ੂਰ ਸਾਹਿਬ ਰੋਜ਼ਾਨਾ ਦੇ ਡੈਰੀ ਲਿਖਣ ਵਾਲੇ ਭਾਈ ਹਰ ਸਿੰਘ ਜੀ ਹੋਇਆ ਕਰਦੇ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰੋਜ਼ ਦੀ ਡੈਰੀ ਲਿਖਿਆ ਕਰਦੇ ਸੀ। ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਨੇ ਖਾਲਸਾ ਜੀ ਉਹ ਗੋਜ ਕਥਾ ਪੋਥੀ, ਮਹਾਂਪੁਰਖਾਂ ਨੇ ਬਚਨ ਸਾਰੇ ਪੜ੍ਹੇ ਨੇ, ਜਿਹੜੇ ਮੈਂ ਖਾਲਸਾ ਜੀ ਤੁਹਾਨੂੰ ਬੇਨਤੀ ਕਰਨ ਲੱਗਾ ਹੈ, ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰੋਜ਼ਾਨਾ ਦੀ ਡੈਰੀ ਦੇ ਵਿੱਚ ਲਿਖਿਆ ਹੋਇਆ ਸੀ। ਅਕਾਲੀ ਕੌਰ ਸਿੰਘ ਜੀ ਉਹ ਪੰਜਾਬ 'ਚ ਲੈ ਕੇ ਗਏ ਸੀ ਪੋਥੀ, ਉਹਦੀ ਜਿਲਦ ਬਣਾਉਣ ਵਾਸਤੇ, ਕੁਝ ਉਤਾਰੇ ਵਾਸਤੇ। ਕੌਮ ਦੀ ਬਦਕਿਸਮਤੀ ਕਹਿ ਲਓ, ਅੱਜ ਤੱਕ ਉਹ ਖਾਲਸੇ ਨੂੰ ਪੋਥੀ ਦੁਬਾਰਾ ਹਾਸਲ ਨਹੀਂ ਹੋ ਸਕੇ, ਜਿਹੜੀ ਰੋਜ਼ਾਨਾ ਦੀ ਡੈਰੀ ਭਾਈ ਹਰ ਸਿੰਘ ਜੀ ਗੋਜ ਕਥਾ ਨਾਮ ਪੋਥੀ ਦਾ ਸੀ, ਉਹਦੇ ਵਿੱਚ ਲਿਖਿਆ ਹੋਇਆ ਸੀ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਡੈਰੀਦਾਰ ਲਿਖਣ ਵਾਲੇ ਭਾਈ ਹਰ ਸਿੰਘ ਵੱਲੋਂ 125,000 ਰੁਪਈਏ ਦੀ ਚਾਂਦਨੀ ਉਸ ਸਮੇਂ ਦੀ ਭਲਿਆਂ ਸਮਿਆਂ ਵਿੱਚ ਹੈ, ਵੱਖਰਾ ਤੰਬੂ ਲੱਗਾ ਹੋਇਆ ਹੈ, 125,000 ਰੁਪਈਏ ਦੀ ਚਾਂਦਨੀ ਲੱਗੀ ਹੋਈ ਹੈ ਉੱਪਰ, ਉਸ ਚਾਂਦਨੀ ਚੰਦੋਏ ਦੇ ਥੱਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ, ਇਹ ਸ਼ਮਿਆਨੇ ਨਾਲੋਂ ਵੱਖਰਾ ਸੀ। ਉਸ ਤੰਬੂ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਾਲਸਾ ਜੀ ਸਿੱਖ ਦਾ ਸਿਰ ਲਿਆ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ, ਬਾਹਰ ਖੜਕਾ ਵੀ ਹੋਇਆ, ਛਿੱਟੇ ਵੀ ਖੂਨ ਦੇ ਪਏ, ਤਲਵਾਰ ਵੀ ਭਿੱਜੀ ਹੋਈ ਖੂਨ ਨਾਲ, ਹੁਣ ਤਾਂ ਕੋਈ ਸ਼ੰਕਾ ਵਾਲੀ ਗੱਲ ਰਹੀ ਕੋਈ ਨਹੀਂ ਸੀ। ਬਹੁਤ ਦੁਨੀਆ ਦੀਵਾਨ ਵਿੱਚੋਂ ਭੱਜਣੀ ਸ਼ੁਰੂ ਹੋ ਗਈ ਵੀ ਇਹ ਕੀ ਬਣ ਗਿਆ। ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਕਹਿੰਦੇ ਜੋਸ਼ ਕਊਏ ਕੁਣਕੇ ਕੇ ਭਜ ਗਏ ਇੱਕ ਠੁਣਕੇ ਕੇ, ਜਿਹੜੇ ਕੇਵਲ ਮੌਜ ਮੇਲੇ ਅਤੇ ਕੜਾਹ ਪ੍ਰਸ਼ਾਦ ਹੀ ਛਕਣ ਵਾਲੇ ਸੀ ਨਾ, ਜਦੋਂ ਪਰਖ ਦਾ ਸਮਾਂ ਆਇਆ ਅਤੇ ਸਭ ਭੱਜ ਨਿਕਲੇ। 24,000 ਦਾ ਇਕੱਠ ਸੀ ਕਰਤਾਰਪੁਰ, ਜਦੋਂ ਹਜ਼ੂਰ ਨੇ ਪਰਖ ਕੀਤੀ ਅਤੇ ਕੇਵਲ ਬਾਬਾ ਲਹਿਣਾ ਹੀ ਪਰਖ ਵਿੱਚ ਪੂਰਾ ਉਤਰਿਆ ਸੀ। ਸਿੱਖ ਬੜੇ ਸਿੱਖੀ ਕਮਾਉਣ ਵਾਲੇ ਸੀ, ਸਿੱਖਾਂ ਦੀ ਕੋਈ ਤੋੜ ਘਾਟ ਨਹੀਂ ਸੀ, ਏਡਾ ਵੱਡਾ ਇਕੱਠ ਸੀ ਕਰਤਾਰਪੁਰ ਸਾਹਿਬ। ਪਰ ਜਦੋਂ ਸਤਿਗੁਰਾਂ ਨੇ ਪਰਖ ਕੀਤੀ, 4 ਸਿੱਖ ਹਜ਼ੂਰ ਦੇ ਮਗਰ ਮਗਰ ਆ ਰਹੇ ਸੀ, ਸਤਿਗੁਰਾਂ ਨੇ ਆਖਿਆ ਤੁਹਾਨੂੰ ਆਖਿਆ ਪਿੱਛੇ ਰੁਕ ਜਾਓ, 5-5 ਕੁੱਤਕੇ ਵੀ ਉਹਨਾਂ ਦੀਆਂ ਮੋਹਰਾਂ 'ਤੇ ਲਾਏ। ਉਸ ਸਮੇਂ ਜਦੋਂ ਨਹੀਂ ਹਟੇ ਭਾਈ ਬੁੱਢਾ ਸਾਹਿਬ ਜੀ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ, ਭਾਈ ਲਹਿਣਾ ਜੀ, ਇਹ 4 ਸਿੱਖ ਮਗਰ ਸਨ। ਕੌਤਕ ਐਸਾ ਰਚਿਆ ਵੀ ਇੱਕ ਖੱਫਣ ਦੇ ਵਿੱਚ ਮੁਰਦਾ ਵਲੇਟਿਆ ਹੋਇਆ ਹੈ, ਸਤਿਗੁਰੂ ਕਹਿਣ ਲੱਗੇ ਚੰਗਾ ਮੁਰਦਾ ਖਾਓ, ਕੌਣ ਮੁਰਦੇ ਨੂੰ ਖਾਵੇ, ਉਹਦੇ ਨਾਲ ਦੇ 3 ਸਿੱਖ ਸੀ ਨਾ, ਭਾਈ ਬੁੱਢਾ ਸਾਹਿਬ ਜੀ, ਭਾਈ ਭਗੀਰਥ, ਭਾਈ ਸਧਾਰਨ, ਝਾੜੀਆਂ ਦੇ ਉਹ ਲੈ ਜਾ ਸਿਰ ਲੁਕਾਏ। ਕੇਵਲ ਬਾਬਾ ਲਹਿਣਾ ਮੁਰਦੇ ਦੀਆਂ ਪ੍ਰਕਰਮਾਂ ਕਰਨ ਲੱਗ ਪਏ, ਆਵਾਜ਼ ਦਿੱਤੀ ਪੁਰਖਾ ਖਾਂਦਾ ਕਿਉਂ ਨਹੀਂ, ਸੱਚੇ ਪਾਤਸ਼ਾਹ ਇਹ ਨਹੀਂ ਆਪ ਜੀ ਨੇ ਆਖਿਆ ਵੀ ਸਿਰ ਵੱਲੋਂ ਖਾਣਾ ਸ਼ੁਰੂ ਕਰਾਂ ਕਿ ਪੈਰਾਂ ਵੱਲੋਂ ਖਾਣਾ ਸ਼ੁਰੂ ਕਰਾਂ? ਸਤਿਗੁਰੂ ਕਹਿਣਗੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਖਾਓ। ਜਦੋਂ ਉੱਪਰੋਂ ਖਾਲਸਾ ਜੀ ਉਹ ਕੱਪੜਾ ਲਾਇਆ, ਥੱਲੇ 3 ਮੇਲ ਦਾ ਕੜਾਹ ਪ੍ਰਸ਼ਾਦ ਬਣਿਆ ਹੋਇਆ ਸੀ। ਘੁੱਟ ਕੇ ਛਾਤੀ ਨਾਲ ਲਾ ਕੇ ਕਿਹਾ, ਲੈਣਿਆ ਹੁਣ ਤੂੰ ਲੈਣਾ ਨਹੀਂ ਰਿਹਾ, ਸਾਡੇ ਅੰਗਾਂ ਨਾਲ ਲੱਗ ਕੇ ਹੁਣ ਅੰਗਦ ਰੂਪ ਹੋ ਕੇ ਕੌਮ ਦੀ ਸੇਵਾ ਕਰਨੀ। ਖਾਲਸਾ ਜੀ ਸਿੱਖਾਂ ਪੁੱਤਰਾਂ ਘੋਖ ਕਹਿ ਸਭ ਉਮਤ ਵੇਖਾ ਹੋ, ਜੇ ਕਿਉਂ ਨੇ ਜਾਂ ਸੁੱਧ ਹੋ ਤਾਂ ਲਹਿਣਾ ਟਿੱਕਿਓਂ ਨੇ। ਸਿੱਖਾਂ ਦੀ ਪੜਤਾਲ ਕੀਤੀ, ਪੁੱਤਰਾਂ ਦੀ ਪਰਖ ਕੀਤੀ, ਸੰਗਤਾਂ ਦੀ ਪਰਖ ਕੀਤੀ, ਸਾਰੀ ਉਮਤ ਪਰਜਾ ਸਿੱਖੀ ਕਮਾਉਣ ਵਾਲਿਆਂ ਦੀ ਪਰਖ ਹੋਈ, ਪਰ ਜਾਂ ਸੁੱਧ ਹੋਸ ਜਦੋਂ ਸੋਧ ਕੇ ਵੇਖਿਆ ਨਾ, ਨਿਰਣਾ ਕਰਕੇ ਵੇਖਿਆ ਤਾਂ ਲਹਿਣਾ ਟਿੱਕੇ ਆਉਣ ਹੈ। ਤਾਂ ਬਾਬਾ ਲਹਿਣਾ ਹੀ ਖਾਲਸਾ ਜੀ ਉਸ ਵੇਲੇ ਟਿਕੇ ਸੀ, ਬਾਕੀ ਨਹੀਂ ਕੋਈ ਟਿਕ ਸਕਿਆ, ਪਰਖ ਵਿੱਚ ਕੋਈ ਉੱਤਰ ਨਹੀਂ ਸਕਿਆ ਪੂਰਾ ਹੈ। ਅੱਜ ਲੱਖਾਂ ਦਾ ਇਕੱਠ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਬੜੇ ਬੜੇ ਸਿੱਖ ਅਖਵਾਉਣ ਵਾਲੇ ਸੋ ਆਏ ਹੋਏ ਨੇ, ਪਰ ਜਦੋਂ ਸਤਿਗੁਰਾਂ ਨੇ ਸਿਰ ਮੰਗਿਆ ਦੀਵਾਨ 'ਚੋਂ ਖਿਸਕਣੇ ਸ਼ੁਰੂ ਹੋ ਗਏ। ਜਦੋਂ ਸਿੱਖ ਦਾ ਸਿਰ ਲਿਆ ਅਤੇ ਭਿੱਜੀ ਹੋਈ ਤਲਵਾਰ ਗੁਰੂ ਗਰੀਬ ਨਿਵਾਜ ਦੇ ਹਸਤ ਕਮਲ ਵਿੱਚ ਵੇਖੀ, ਹੁਣ ਤਾਂ ਕੋਈ ਸ਼ੱਕ ਵੀ ਨਹੀਂ ਰਿਹਾ ਵੀ ਸਤਿਗੁਰੂ ਐਵੇਂ ਨਾ ਕਹਿੰਦੇ ਹੋਣ। ਕਈ ਸ਼ਰਧਾ ਤੋਂ ਹੀਣੇ ਮਾਤਾ ਜੀ ਕੋਲ ਵੀ ਭੱਜ ਕੇ ਗਏ, ਮਾਤਾ ਜੀ ਪਤਾ ਨਹੀਂ ਸਤਿਗੁਰਾਂ ਨੂੰ ਕੀ ਚੰਡੀ ਚੜ੍ਹ ਗਈ ਹੈ, ਦੇਵੀ ਉਲਟ ਪੈ ਗਈ ਹੈ, ਹੋਵੇ ਨਾ ਤਾਂ ਵੱਡੇ ਸਾਹਿਬਜ਼ਾਦ ਨੂੰ ਗੁਰਤਾ ਗੱਦੀ 'ਤੇ ਬਿਠਾ ਦਿੱਤਾ ਜਾਵੇ। ਮਾਤਾ ਜੀ ਜਾਣਦੇ ਸੀ ਜੋ ਕਰ ਰਹੇ ਨੇ ਉਹ ਸੰਸਾਰ ਦਾ ਭਲਾ ਹੀ ਕਰ ਰਹੇ ਨੇ, ਉਹਨਾਂ ਦੇ ਕੰਮ 'ਚ ਦਖਲ ਨਹੀਂ ਦਿੱਤਾ ਜਾ ਸਕਦਾ ਹੈ। ਹਜ਼ੂਰ ਇੰਨੇ ਚਿਰ ਨੂੰ ਸਟੇਜ 'ਤੇ ਆ ਕੇ ਲਿਸ਼ਕਦੀ ਤਲਵਾਰ, ਫਿਰ ਹਜ਼ੂਰ ਨੇ ਮੰਗ ਕੀਤੀ, ਖਾਲਸਾ ਜੀ ਇੱਕ ਸਿੱਖ ਦੇ ਸਿਰ ਦੀ ਹੋਰ ਲੋੜ ਹੈ ਅਤੇ ਉੱਠੋ, ਕੋਈ ਸਿੱਖ ਸੀਸ ਭੇਟ ਕਰ। ਨਹੀਂ ਕੋਈ ਉੱਠਿਆ, ਦੂਜੇ ਬਚਨ ਨਾਲ ਵੀ ਉੱਠਿਆ, ਤੀਜੇ ਬਚਨ ਨਾਲ ਹਸਤਨਾਪੁਰ 'ਤੇ ਰਹਿਣ ਵਾਲਾ ਦਿੱਲੀ ਦੇ ਨੇੜੇ ਪਿਆਰੇ ਦਇਆ ਸਿੰਘ ਪਿਆਰੇ ਧਰਮ ਸਿੰਘ ਸਾਹਿਬ ਜੀ ਧਰਮ ਚੰਦ ਉੱਠ ਕੇ ਆਇਆ ਹੈ। ਸਤਿਗੁਰੂ ਉਹਨੂੰ ਵੀ ਤੰਬੂ ਵਿੱਚ ਲਗਾਇਆ ਅਤੇ ਉਹਦਾ ਵੀ ਸੀਸ ਧੜ ਨਾਲ ਵੱਖਰਾ ਕਰ ਦਿੱਤਾ ਹੈ। ਤੀਸਰੀ ਵਾਰੀ ਹਜ਼ੂਰ ਨੇ ਆਗਿਆ ਕੀਤੀ, ਜਗਨਨਾਥਪੁਰੀ ਦੇ ਰਹਿਣ ਵਾਲਾ ਹਿੰਮਤ ਰਾਏ ਸਤਿਗੁਰੂ ਦੇ ਚਰਨਾਂ 'ਚ ਸੀਸ ਭੇਟ ਕੀਤਾ ਹੈ। ਚੌਥੀ ਵਾਰ ਆਗਿਆ ਹੋਈ, ਦੁਆਰਕਾਪੁਰੀ ਦੇ ਰਹਿਣ ਵਾਲਾ ਮੋਹਕਮ ਚੰਦ ਹੈ, ਉਹ ਗੁਰੂ ਕੇ ਚਰਨਾਂ 'ਚ ਸੀਸ ਭੇਟ ਕਰਨ ਵਾਸਤੇ ਹਾਜ਼ਰ ਹੋਇਆ ਹੈ। ਪੰਜਵੀਂ ਵਾਰ ਹੁਕਮ ਹੋਇਆ ਗਰੀਬ ਨਿਵਾਜ ਦਾ ਅਤੇ ਬਿਦਰਪੁਰੀ ਕਰਨਾਟਕਾ ਦੇ ਰਹਿਣ ਵਾਲਾ ਹੈ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਯਾਰ 'ਚ ਗੁਰਦੁਆਰਾ ਨਾਨਕ ਝੀਰਾ, ਜਿਹਦਾ ਖਾਲਸਾ ਜੀ ਆ 500 ਸਾਲਾਂ ਹੁਣ ਗੁਰੂ ਨਾਨਕ ਸਾਹਿਬ ਦੇ ਉੱਥੇ ਚਰਨ ਪਾਉਣ ਦੀ ਯਾਦਗਾਰ ਦਾ ਸ਼ੁਭ ਦਿਹਾੜਾ ਇਸ ਵਾਰੀ ਅਪ੍ਰੈਲ ਦੇ ਆਖਰੀ ਦਿਨਾਂ 'ਚ 26, 27, 28 ਅਪ੍ਰੈਲ ਨੂੰ ਮੇਰਾ ਖਿਆਲ ਹੈ ਉਹ ਮਨਾਇਆ ਜਾ ਰਿਹਾ। 500 ਸਾਲ ਹੈ, ਉਸ ਬਿਦਰਪੁਰੀ ਕਰਨਾਟਕਾ ਤੋਂ ਚੱਲ ਕੇ ਗਿਆ ਨੇ ਭਾਈ ਸਾਹਿਬ ਰਾਏ, ਔਰ 5 ਸਿੱਖਾਂ ਦੇ ਸੀਸ ਲੈ ਸਤਲੁਜ ਦਰਿਆ ਦਾ ਜਲ ਲਿਆ, ਲੋਹੇ ਦਾ ਖੰਡਾ, ਲੋਹੇ ਦਾ ਬਾਟਾ, 5 ਬਾਣੀਆਂ ਦੇ ਨੇਤਰੇਮ, ਅਤੇ ਹਜ਼ੂਰ ਨੇ ਖੱਬਾ ਗੋਡਾ ਜ਼ਮੀਨ 'ਤੇ ਸੱਜਾ ਖੜਾ ਕਰਕੇ ਆਸਣ ਲਾ ਕੇ ਬੈਠ ਗਏ। 5 ਬਾਣੀਆਂ ਦਾ ਨਿਤਨੇਮ ਅਤੇ ਖੰਡਾ ਖਾਲਸਾ ਜੀ ਫੇਰੇ ਹੈ, ਸਰਬਲੋਹ ਦੇ ਬਾਟੇ ਵਿੱਚ ਪਾਏ ਹੋਏ ਅੰਮ੍ਰਿਤ ਜਲ ਵਿੱਚ, ਅਤੇ ਫਿਰ ਮੇਰੇ ਸਤਿਗੁਰਾਂ ਨੇ ਸਤਿਗੁਰ ਮੇਰਾ ਸਰਬ ਪ੍ਰਤ ਪਾਲੈ, ਸਤਿਗੁਰ ਮੇਰਾ ਮਾਰ ਜੀ ਵਾਲੈ, ਉਹਨਾਂ ਦੇ ਫਿਰ ਧੜ ਸਰੀਰ ਨਾਲ ਜੋੜੇ ਨੇ ਔਰ ਉਹਨਾਂ 'ਤੇ ਅੰਮ੍ਰਿਤ ਦੇ ਛੱਟੇ ਮਾਰੇ ਅਤੇ ਫਿਰ ਖੜ੍ਹੇ ਹੋਏ ਅਤੇ ਉਹਨਾਂ ਦੇ ਨਾਮ ਬਦਲ ਦਿੱਤੇ, ਉਹਨਾਂ ਦੀ ਰਹਿਣੀ ਸਹਿਣੀ ਬਦਲ ਦਿੱਤੀ ਅਤੇ ਉਹਨਾਂ ਦੇ ਸਰੀਰਕ ਲਿਬਾਸ ਬਦਲ ਦਿੱਤੇ, ਗਾਤਰੇ ਕਿਰਪਾਨਾਂ ਪਾਤੀਆਂ, ਦਇਆ ਰਾਮ ਤੋਂ ਦਇਆ ਸਿੰਘ ਬਣ ਗਿਆ, ਧਰਮ ਚੰਦ ਤੋਂ ਧਰਮ ਸਿੰਘ ਬਣ ਗਿਆ, ਔਰ 5 ਪਿਆਰੇ ਹਜ਼ੂਰ ਸੱਚੇ ਪਾਤਸ਼ਾਹ ਨੇ ਸਾਜੇ ਅਤੇ ਉਹਨਾਂ ਨੂੰ ਅੰਮ੍ਰਿਤ ਦੀ ਵਡਮੁੱਲੀ ਦਾਤ ਦਿੱਤੇ, ਕਿਹਾ ਤੁਸੀਂ ਹੁਣ ਅੱਜ ਤੋਂ 5 ਪਿਆਰਿਓ ਮੇਰੇ ਪਿਆਰੇ ਹੋ। ਬੜੀਆਂ ਸਤਿਗੁਰਾਂ ਨੇ ਰਹਿਮਤਾਂ ਬਖਸ਼ਾਂ, 5 ਪਿਆਰਿਆਂ ਨੂੰ ਖਾਲਸੇ ਨੂੰ ਬਖਸ਼ੀਆਂ। ਜਦੋਂ 5 ਪਿਆਰਿਆਂ ਦੇ ਸੀਸ ਲੈ ਕੇ ਅੰਮ੍ਰਿਤ ਦੀ ਵਡਮੁੱਲੀ ਦਾਤ ਬਖਸ਼ੇ, ਫਿਰ ਦਾਤਾ ਸਤਿਗੁਰੂ ਉਹਨਾਂ ਸਿੱਖਾਂ ਦੇ ਅੱਗੇ ਹੱਥ ਜੋੜ ਕੇ ਆਪ ਖੜ੍ਹੇ ਹੋ ਗਏ, ਜਿਵੇਂ ਅਸੀਂ ਤੁਹਾਨੂੰ ਅੰਮ੍ਰਿਤ ਛਕਾਇਆ ਹੁਣ ਤੁਸੀਂ ਸਾਨੂੰ ਵੀ ਅੰਮ੍ਰਿਤ ਛਕਾਓ। ਸੱਚੇ ਪਾਤਸ਼ਾਹ ਅੰਮ੍ਰਿਤ ਮੁਫਤ ਨਹੀਂ ਮਿਲਿਆ, ਪਹਿਲੋਂ ਸਾਡੇ ਸਿਰ ਲਏ ਨੇ ਅਤੇ ਫਿਰ ਤੁਸੀਂ ਅੰਮ੍ਰਿਤ ਬਖਸ਼ਿਆ, ਕੀ ਦਿੰਦੇ ਹੋ? ਹਜ਼ੂਰ ਕਹਿਣਗੇ, ਪਿਆਰੇ ਦਇਆ ਸਿੰਘਾ, ਤੁਸੀਂ ਕੋ ਕਿਤਿਓਂ ਆਏ ਹੋ ਕੋ ਕਿਤਿਓਂ ਆਏ ਹੋ? ਭਾਈ ਦਇਆ ਸਿੰਘ ਜੀ ਲਾਹੌਰ ਤੋਂ, ਭਾਈ ਧਰਮ ਸਿੰਘ ਦਿੱਲੀ ਤੋਂ, ਭਾਈ ਮੋਹਕਮ ਸਿੰਘ ਦੁਆਰਕਾ ਤੋਂ, ਭਾਈ ਹਿੰਮਤ ਸਿੰਘ ਜਗਨਨਾਥ ਤੋਂ ਅਤੇ ਭਾਈ ਸਾਹਿਬ ਸਿੰਘ ਬਿਦਰਪੁਰੀ ਤੋਂ। ਤੁਸੀਂ ਪੰਜੇ ਪਿਆਰੇ ਵੱਖ ਵੱਖ ਥਾਵਾਂ ਤੋਂ ਆ ਕੇ ਸੀਸ ਭੇਟ ਕੀਤੇ ਅਤੇ ਅੰਮ੍ਰਿਤ ਛਕਿਆ ਹੈ। ਮੈਂ ਖਾਲਸੇ ਦੇ ਸਾਹਮਣੇ ਪੰਜ ਪਿਆਰਿਓ, ਤੁਸੀਂ ਮੇਰੇ ਗੁਰੂ ਸਮਾਨ ਹੋ। ਮੈਂ ਖਾਲਸੇ ਨੇ ਵਡਿਆਈ ਦਿੱਤੀ ਹੈ, ਖਾਲਸਾ ਗੁਰੂ, ਗੁਰੂ ਖਾਲਸਾ ਤੁਸੀਂ ਬਣ ਚੁੱਕੇ ਹੋ। ਇਸ ਕਰਕੇ ਜਿਵੇਂ ਅਸੀਂ ਅੰਮ੍ਰਿਤ ਛਕਾਇਆ, ਛਕਾਓ ਸਾਨੂੰ ਅੰਮ੍ਰਿਤ, ਪਰ ਸੱਚੇ ਪਾਤਸ਼ਾਹ ਸਾਡਾ ਅਸੀਂ ਸੀਸ ਦਿੱਤੇ ਅੰਮ੍ਰਿਤ ਲਿਆ ਹੈ। ਹਜ਼ੂਰ ਕਹਿਣਗੇ ਤੁਸੀਂ ਕਿਤਿਓਂ ਆਏ ਕੋ ਕਿਤਿਓਂ ਆਏ, ਅੰਮ੍ਰਿਤ ਛਕਿਆ ਹੈ। ਮੈਂ ਤੁਹਾਡੇ ਨਾਲ ਖਾਲਸਾ ਪੰਥ ਦੇ ਅੱਗੇ ਗੁਰੂ ਸਮਾਨ ਜਾਣ ਕੇ ਵਾਅਦਾ ਕਰਦਾ ਵੀ ਪੰਜ ਪਿਆਰਿਓ, ਪੰਜ ਚੋਲੇ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਮੇਰੇ ਪਰਿਵਾਰ ਨੂੰ ਅੰਮ੍ਰਿਤ ਛਕਾ ਦਿਓ, ਮੈਂ ਸਾਰੇ ਦਾ ਸਾਰਾ ਪਰਿਵਾਰ ਤੁਹਾਡੇ ਲੇਖੇ ਲਾ ਦੇਵਾਂਗਾ। ਤੁਸੀਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਦੇ ਦਿਓ। ਤੁਸੀਂ ਗੁਰੂ ਘਰ ਚ ਸੀਸ ਭੇਟ ਕਰਕੇ ਨਵਾਂ ਤੁਹਾਡਾ ਜਨਮ ਹੋਇਆ ਤੇ ਇਹ ਅੰਮ੍ਰਿਤ ਛਕਿਆ ਹੈ। ਮੈਂ ਅੰਮ੍ਰਿਤ ਦੀ ਕੋਈ ਕੀਮਤ ਨਹੀਂ ਦੇ ਸਕਦਾ, ਨਾ ਗੁਰੂ ਕੇ ਅੰਮ੍ਰਿਤ ਦੀ ਤੇ ਨਾ ਗੁਰੂ ਕੀ ਅੰਮ੍ਰਿਤਮਈ ਧੁਰ ਕੀ ਬਾਣੀ ਦੇ। ਕੋਈ ਸ਼ਬਦ ਦੀ ਕੀਮਤ ਦਿੱਤੀ ਜਾ ਸਕਦੀ ਹੈ? ਕਦੇ ਵਾਸਤੇ ਵੀ ਨਹੀਂ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕੋਈ ਸ਼ਬਦ ਦੀ ਕੀਮਤ ਨਹੀਂ ਤੇ ਕੋਈ ਅੰਮ੍ਰਿਤ ਦੀ ਕੀਮਤ ਨਹੀਂ। ਹਜ਼ੂਰ ਕਹਿਣਗੇ ਮੈਂ ਕੀਮਤ ਨਹੀਂ, ਭੇਟਾ ਵਜੋਂ, ਸਤਿਕਾਰ ਵਜੋਂ ਖਾਲਸਾ ਜੀ ਸਾਰੇ ਦਾ ਸਾਰਾ ਪਰਿਵਾਰ ਲੇਖੇ ਲਾ ਦੇਵਾਂਗਾ, ਛਕਾਓ ਮੈਨੂੰ ਅੰਮ੍ਰਿਤ। ਸਤਿਗੁਰੂ ਕਲਗੀਧਰ ਗਰੀਬ ਨਿਵਾਜ ਨੇ ਆਪਣੇ ਧਰਮ ਪਤਨੀਆਂ ਸਾਡੀਆਂ ਸਤਿਕਾਰਯੋਗ ਮਹਿਤਾਵਾਂ ਚਾਰੇ ਦੇ ਚਾਰੇ ਗੁਰੂ ਕੇ ਸਾਹਿਬਜ਼ਾਦੇ ਸਮੇਤ ਪਰਿਵਾਰ ਅੰਮ੍ਰਿਤ ਛਕਿਆ ਹੈ। ਔਰ 20,000 ਲੋਕਾਂ ਨੇ ਉਸ ਦਿਨ ਖਾਲਸਾ ਜੀ ਗੁਰੂ ਕਾ ਅੰਮ੍ਰਿਤ ਪਾਨ ਕੀਤਾ, 80,000 ਲੋਕਾਂ ਨੇ। ਔਰ ਗਰੀਬ ਨਿਵਾਜ ਦੀ ਸਿੱਖੀ ਤੇ ਅੱਜ ਤੋਂ ਕਰਮ ਕਾਂਡ ਨਾਨਾ ਉਪਾਸ਼ਨਾ ਛੱਡਣ ਦਾ ਵਾਅਦਾ ਕੀਤਾ ਔਰ ਗੁਰੂ ਕੇ ਸਿੱਖ ਬਣੇ। ਐਸੀ ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਕਿਰਪਾ ਕਰਕੇ ਖਾਲਸਾ ਜੀ ਵਿਸਾਖੀ ਵਾਲੇ ਦਿਨ ਸਾਨੂੰ ਬਖਸ਼ੇ। ਅੱਜ ਅਸੀਂ ਖਾਲਸੇ ਦਾ ਜਨਮ ਦਿਨ ਤਾਂ ਮਨਾ ਰਹੇ ਹਾਂ, ਪਰ ਜਦੋਂ ਅਸੀਂ ਸਾਡੇ ਜੀਵਨ 'ਚ ਇੰਨੀ ਢਿੱਲ ਮੱਠ ਹੈ, ਜੇ ਕਿਸੇ ਨੂੰ ਕਹਿ ਦਈਏ ਨਾ ਵੀ ਅੰਮ੍ਰਿਤ ਛਕ ਲਾ ਜੀ, ਛਕਿਆ ਹੀ ਵਰਗਾ, ਬਸ ਛਕਿਆ ਹੀ ਵਰਗਾ। ਕੋਈ ਅਸੀਂ ਉਹ ਨਹੀਂ ਕਰਦੇ ਜੀ, ਆਹ ਨਹੀਂ ਕਰਦੇ, ਝੂਠ ਨਹੀਂ ਬੋਲਦੇ ਜੀ, ਅਸੀਂ ਇਉਂ ਨਹੀਂ ਕਰਦੇ ਜੀ, ਕੋਈ ਬੇਈਮਾਨੀ ਨਹੀਂ ਕਰਦੇ। ਅਤੇ ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ, ਕਈ ਕਹਿੰਦੇ ਜੀ ਸਾਡਾ ਦਿਲ ਬੜਾ ਸਾਫ਼ ਹੈ, ਦਿਲ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਦੀ ਕਿਹੜੀ ਗੱਲ, ਮਨ ਸਾਫ਼ ਚਾਹੀਦਾ। ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਹੁੰਦਾ ਵੀ ਨਾ ਤੁਹਾਨੂੰ ਅੰਮ੍ਰਿਤ ਛਕਣ ਦੀ ਲੋੜ, ਨਾ ਬਾਣੀ ਪੜ੍ਹਨ ਦੀ ਲੋੜ, ਫਿਰ ਵੀ ਤੁਹਾਡਾ ਮਨ ਸਾਫ਼ ਹੈ ਕਿ ਪੁੱਤਰਾਂ ਦਾ ਦਾਨੀ, ਸਰਬੰਸ਼ ਦਾਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਹੈ, ਉਹਨਾਂ ਸਤਿਗੁਰਾਂ ਦਾ ਮਨ ਬੇਈਮਾਨ ਸੀ? ਜਿਹੜਾ ਸਤਿਗੁਰੂ ਕਹਿੰਦਾ ਮੈਂ ਸਾਰਾ ਪਰਿਵਾਰ ਲੇਖੇ ਲਾ ਦੇਵਾਂਗਾ ਅੰਮ੍ਰਿਤ ਦੇ ਦਿਓ, ਅਤੇ ਸਿੱਖ ਪਰਿਵਾਰ 'ਚ ਜੰਮਿਆ ਹੋਇਆ ਸਿੱਖ, ਸਿੱਖ ਪਰਿਵਾਰ 'ਚ ਜੰਮੀ ਹੋਈ ਲੜਕੀ, ਸਾਡੀ ਬੱਚੀ, ਸਾਡੀ ਭੈਣ, ਸਾਡੀ ਮਾਤਾ, ਉਹ ਕਵੇ ਵੀ ਮੈਨੂੰ ਅੰਮ੍ਰਿਤ ਛਕਣ ਦੀ ਲੋੜ ਹੀ ਕੋਈ ਨਹੀਂ, ਬਹੁਤ ਵੱਡੀ ਭੁੱਲ ਹੈ ਅਤੇ ਬਹੁਤ ਵੱਡੀ ਮੂਰਖਤਾਈ ਹੈ। ਜੇ ਸਿੱਖ ਪਰਿਵਾਰਾਂ 'ਚ ਅਸੀਂ ਜਨਮ ਲੈਣਾ, ਸਾਨੂੰ ਫਿਰ ਅੰਮ੍ਰਿਤ ਵੀ ਛਕਣਾ ਜ਼ਰੂਰੀ ਹੋਵੇਗਾ। ਇਹ ਖਾਲਸੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਅਤੇ ਜਨਮ ਦਿਨ ਉਸ ਬੱਚੇ ਦਾ ਹੀ ਮਨਾਇਆ ਜਾਂਦਾ ਨਾ ਜਿਹੜਾ ਜੰਮਿਆ ਹੋਵੇ, ਅਤੇ ਜਿਹੜਾ ਜੇ ਜੰਮਿਆ ਹੀ ਨਹੀਂ, ਜਿਹੜਾ ਜੰਮਿਆ ਨਾ ਹੋਵੇ, ਉਹਦਾ ਜਨਮ ਦਿਨ ਵੀ ਹੁੰਦਾ। ਜੇ ਅਸੀਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਜਨਮ ਹੀ ਨਹੀਂ ਲਿਆ, ਅਜੇ ਖਾਲਸੇ ਹੀ ਨਹੀਂ ਬਣੇ, ਅੰਮ੍ਰਿਤ ਨਹੀਂ ਛਕਿਆ, ਅਤੇ ਫਿਰ ਜਨਮ ਦਿਨ ਕਿਵੇਂ ਮਨਾਇਆ ਜਾ ਸਕਦਾ ਹੈ? ਇਸ ਕਰਕੇ ਖਾਲਸਾ ਜੀ ਇਹ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ। ਸੋ ਚੜ੍ਹਦੀ ਕਲਾ ਨਾਲ ਜਿੱਥੇ ਸੁੰਦਰ ਮੰਦਰ ਅਸਥਾਨ ਗੁਰੂ ਕੀ ਕਿਰਪਾ ਨਾਲ ਤੁਸੀਂ ਤਿਆਰ ਕੀਤੇ ਨੇ, ਉੱਥੇ ਆਪਣੇ ਤਨ ਦੀ ਸਫਾਈ ਵਾਸਤੇ ਵੀ ਗੁਰੂ ਕਾ ਅੰਮ੍ਰਿਤ ਛਕਣਾ। ਰਹਿਤ ਮਰਿਆਦਾ ਵਿੱਚ ਤਿਆਰ ਪ੍ਰਤਿਆਰ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਕੋਈ ਸਿੰਘ ਹੋਵੇ, ਕੋਈ ਸਿੰਘਣੀ ਹੋਵੇ, ਕੋਈ ਬੱਚੀ ਹੋਵੇ, ਕੋਈ ਬੱਚਾ ਹੋਵੇ, ਕੋਈ ਮਾਂ ਹੋਵੇ, ਕੋਈ ਬਾਪੂ ਹੋਵੇ, ਕੋਈ ਭੈਣ ਹੋਵੇ ਅਤੇ ਕੋਈ ਵੀਰ ਹੋਵੇ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਰੋਮਾਂ ਨੂੰ ਕਸਾਉਣਾ, ਪਟਾਉਣਾ, ਰਗੜਾਉਣਾ, ਮਨਾਉਣਾ, ਰੰਗਾਉਣਾ। ਗੁਰੂ ਕੇ ਸਿੱਖ ਨੂੰ ਕੋਈ ਹੁਕਮ ਨਹੀਂ ਅਤੇ ਤਿਆਰ ਪ੍ਰਤਿਆਰ ਗੁਰੂ ਕੇ ਸਿੱਖ ਨੇ ਰਹਿਣਾ ਔਰ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ। ਸੋ ਕਿਰਪਾਨ ਪਾਨ ਤਾਰੀਅੰ ਕਰੋੜ ਪਾਪ ਟਾਰੀਅੰ, ਗਾਤਰੇ ਕਿਰਪਾਨ ਜ਼ੁਲਮ ਦਾ ਨਾਸ ਕਰਨ ਵਾਸਤੇ। ਇਹ ਪੰਜ ਕਕਾਰੀ ਰਹਿਤ ਸਤਿਗੁਰੂ ਨੇ ਸਾਨੂੰ ਕਿਰਪਾ ਕਰਕੇ ਖਾਲਸਾ ਜੀ ਬਖਸ਼ੀ ਹੈ ਅਤੇ ਇਸ ਕਰਕੇ ਗੁਰੂ ਕੇ ਸਿੱਖਾਂ ਨੇ ਤਿਆਰ ਪ੍ਰਤਿਆਰ ਹੋਣਾ ਹੈ। ਜਿੱਥੇ ਐਡਾ ਵੱਡਾ ਉਪਰਾਲਾ ਕੀਤਾ ਹੈ ਮੈਂ ਉੱਥੇ ਉਹਨਾਂ ਵੀਰਾਂ ਅਤੇ ਭੈਣਾਂ ਦੀ ਸੇਵਾ 'ਚ ਬੇਨਤੀ ਕਰਾਂਗਾ। ਕੱਲ੍ਹ ਨੂੰ ਆਪਾਂ 13 ਤਰੀਕ ਵਾਲੇ ਦਿਨ ਖਾਲਸੇ ਦਾ ਜਨਮ ਦਿਹਾੜਾ ਆਪਣਾ ਜਨਮ ਦਿਨ ਮਨਾ ਰਹੇ ਹਾਂ। 14 ਤਰੀਕ ਵਾਲੇ ਦਿਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੰਘ ਸੱਚਖੰਡ ਸਭਾ ਕਲਮ ਬੋਲੀ ਵਿਖੇ ਖਾਲਸਾ ਜੀ ਦਿਨ ਦੇ 12:30 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ। ਜਿਨ੍ਹਾਂ ਨੇ ਅਜੇ ਤੱਕ ਭੈਣਾਂ ਅਤੇ ਵੀਰਾਂ ਮਾਤਾਵਾਂ ਅਤੇ ਬਜ਼ੁਰਗਾਂ ਨੇ ਅਜੇ ਤੱਕ ਅੰਮ੍ਰਿਤ ਪਾਣ ਨਹੀਂ ਕੀਤਾ ਹੋਇਆ ਉਹਨਾਂ ਦੀ ਸੇਵਾ 'ਚ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਪੀਵਹੁ ਪਾਹੁਲ ਖੰਡੇ ਧਾਰ ਹੋਵੇ ਜਨਮ ਸੁਹੇਲਾ। ਗੁਰੂ ਕਾ ਅੰਮ੍ਰਿਤ ਛਕੋ ਅਤੇ ਤਿਆਰ ਪ੍ਰਤਿਆਰ ਅਤੇ ਚੜ੍ਹਦੀ ਕਲਾ ਦਾ ਆਪਣਾ ਜੀਵਨ ਬਣਾਓ। ਇਹ ਮਨਾਏ ਹੋਏ ਗੁਰਪੁਰਬ ਖਾਲਸਾ ਜੀ ਬਹੁਤ ਵੱਡੇ ਸਫਲੇ ਹੋਣਗੇ, ਬਹੁਤ ਸਫਲੇ ਹੋਣਗੇ। ਸੋ ਸਤਿਗੁਰੂ ਕਿਰਪਾ ਕਰਨ, ਜਿੱਥੇ ਖਾਲਸੇ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ, ਉੱਥੇ ਨਵੇਂ ਗੁਰੂ ਕੇ ਪਵਿੱਤਰ ਤੁਸੀਂ ਮਹਾਨ ਅਸਥਾਨ ਬਣਾਏ ਨੇ, ਤੁਹਾਨੂੰ ਕਰੋੜਾਂ ਕਰੋੜਾਂ ਵਾਰ ਤੁਹਾਨੂੰ ਵਧਾਈਆਂ, ਲੱਖ ਲੱਖ ਤੁਹਾਨੂੰ ਵਧਾਈਆਂ। ਸਤਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਪ੍ਰਦਾਨ ਕਰਨ। ਇੱਥੇ ਸੁੰਦਰ ਕੀਰਤਨ ਦੇ ਪ੍ਰਵਾਹ ਚੱਲਣਗੇ, ਇੱਥੇ ਗੁਰੂ ਕੀ ਬਾਣੀ ਦੇ ਕਥਾ ਦੇ ਪ੍ਰਵਾਹ ਚੱਲਣਗੇ, ਸੰਗਤਾਂ ਵਰੋ ਸੌਣਗੀਆਂ, ਗੁਰੂ ਕੀਆਂ ਰਹਿਮਤਾਂ ਹੋਣਗੀਆਂ। ਤੁਹਾਡੇ ਲਾਏ ਹੋਏ 5-5 ਪੈਸੇ ਵੀ ਖਾਲਸਾ ਜੀ ਮੇਰਾ ਸਤਿਗੁਰੂ ਸਫਲੇ ਬਣਾ ਦੇਵੇਗਾ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਕਿਸੇ ਦੀ ਘਾਲ ਕਮਾਈ ਮੇਰਾ ਸਤਿਗੁਰੂ ਤਿਲ ਮਾਤਰ ਵੀ ਅਜਾਈ ਨਹੀਂ ਜਾਣਦਾ, ਤਿਲ ਮਾਤਰ ਵੀ। ਅਤੇ ਤੁਹਾਡੀ ਘਾਲ ਕਮਾਈ ਕੀਤੀ ਹੋਈ ਮੇਰਾ ਸਤਿਗੁਰੂ ਜ਼ਰੂਰ ਸਫਲੀ ਕਰੇਗਾ। ਔਰ ਰਹਿੰਦੇ ਕਾਰਜ ਵੀ ਸਤਿਗੁਰੂ ਕਿਰਪਾ ਕਰਕੇ ਸੰਪੂਰਨ ਕਰਾਉਣ, ਇਹ ਗੁਰੂ ਕੇ ਚਰਨਾਂ ਵਿੱਚ ਅਰਦਾਸ ਹੈ। ਸੋ ਬਹੁਤ ਬਹੁਤ ਤੁਹਾਨੂੰ ਵਧਾਈਆਂ ਨੇ। ਚੱਲ ਰਹੀ ਖਾਲਸਾ ਜੀ ਲੜੀਵਾਰ ਅੰਮ੍ਰਿਤ ਰੂਪ ਕਥਾ ਆ ਟੀਸਰੀ ਵਾਲੇ ਕੰਪਨੀ ਵਾਲੇ ਗੁਰਮੁਖ ਪਿਆਰੇ ਨਾਲ ਦੀ ਨਾਲ ਰਿਕਾਰਡਿੰਗ ਕਰ ਰਹੇ ਨੇ, ਸੋ ਤਾਂ ਕਿ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਦਾ ਲਾਹਾ ਲੈ ਸਕਣ। ਸੋ ਗੁਰੂ ਕੀ ਕਿਰਪਾ ਨਾਲ ਖਾਲਸਾ ਜੀ 211 ਸਲੋਕ ਕਬੀਰ ਸਾਹਿਬ ਦੇ ਸੰਪੂਰਨ ਹੋ ਚੁੱਕੇ ਨੇ। ਸੋ ਅੱਗੇ 12ਵਾਂ ਸਲੋਕ ਆਰੰਭ ਹੋ ਰਿਹਾ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮਾ ਮਾਇਆ ਮੋਹਿਆ।
ਭਗਤ ਨਾਮਦੇਵ ਜੀ ਤੇ ਭਗਤ ਤਰਲੋਚਨ ਜੀ ਖਾਲਸਾ ਜੀ ਸਮਕਾਲੀ ਹੋਏ ਨੇ ਦੋਵੇਂ ਭਗਤ। ਸੋ ਤਰਲੋਚਨ ਇੱਕ ਵਾਰ ਭਗਤ ਨਾਮਦੇਵ ਜੀ ਦੇ ਕੋਲ ਦਰਸ਼ਨ ਮੇਲੇ ਕਰਨ ਵਾਸਤੇ ਪਹੁੰਚੇ। ਜਦੋਂ ਉਹ ਆਏ ਉਹਨਾਂ ਨੂੰ ਮਿਲਣ ਵਾਸਤੇ ਤੇ ਅੱਗੋਂ ਨਾਮਦੇਵ ਜੀ ਆਪਣੇ ਵਿਹਾਰ ਵਿੱਚ ਲੱਗੇ ਹੋਏ ਸਨ, ਔਰ ਉਹ ਚਾਦਰਾਂ ਤੇ ਕੱਪੜਿਆਂ ਤੇ ਖਾਲਸਾ ਜੀ ਉਹ ਛਾਪੇ ਲਾ ਰਹੇ ਸੀ। ਛਾਪੇ ਛੀਂਬਾ ਬਰਾਦਰੀ ਵਿੱਚ ਸਨ, ਆਪਣਾ ਵਿਹਾਰ ਵਿੱਚ ਲੱਗੇ ਹੋਏ ਸਨ। ਉਹਨਾਂ ਨੂੰ ਵੇਖ ਕਰਕੇ ਭਗਤ ਤਰਲੋਚਨ ਜੀ ਕਹਿਣ ਲੱਗੇ,
ਨਾਮਾ ਮਾਇਆ ਮੋਹਿਆ।
ਹੇ ਭਗਤ ਨਾਮਦੇਵ, ਤੂੰ ਤਾਂ ਮਾਇਆ ਵਿੱਚ ਹੀ ਮੋਹਿਤ ਹੋ ਰਿਹਾ ਹੈ।
ਤਰਲੋਚਨ ਮੀਤ,
ਔਰ ਤਰਲੋਚਨ ਭਗਤ ਜਿਹੜਾ ਮਿੱਤਰ ਹੈ ਨਾ ਨਾਮਦੇਵ ਸਾਹਿਬ ਜੀ ਦਾ, ਭਗਤ ਜੀ ਦਾ, ਉਹ ਆ ਕੇ ਵੇਖ ਕੇ ਕਹਿਣ ਲੱਗੇ,
ਕਾਹੇ ਛਿਪ ਹੋ ਛਾਏ ਲੈ।
ਕਾਹੇ, ਕਿਸ ਵਾਸਤੇ ਆ ਛਿਪ ਹੋ, ਜਿਹੜੇ ਛਾਪੇ ਲਾਈ ਜਾਂਦਾ ਨਾ, ਛਪਾਈ ਲੈ ਨਾਮ ਹੁੰਦਾ ਕੱਪੜਿਆਂ ਦਾ, ਚਾਦਰਾਂ ਦਾ, ਕੱਪੜਿਆਂ ਦਾ, ਜਿਹੜੇ ਛਵਾਇਲੇ ਜਿਹੜੇ ਕੱਪੜੇ ਨੇ ਛਾਇਲੇ, ਇਹਨਾਂ ਦੇ ਉੱਪਰ ਕਾਹੇ ਛਿਪ ਹੋ, ਕਾਹਦੇ ਵਾਸਤੇ ਛਾਪੇ ਲਾਈ ਜਾਂਦਾ ਹੈ, ਆਪਣੇ ਕੰਮਾਂ ਵਿੱਚ ਹੀ ਲੱਗਾ ਹੋਇਆ ਹੈ।
ਰਾਮ ਨਾ ਲਾਵਹੁ ਚੀਤ,
ਇਹੋ ਹੀ ਕਹਿੰਦੇ ਕੰਮ ਛੱਡ ਕੇ ਇਹਨਾਂ ਨੂੰ ਰਾਮ ਦੇ ਵਿੱਚ ਚਿੱਤ ਲਾਉਣਾ ਚਾਹੀਦਾ ਸੀ, ਭਾਵ ਭਗਤੀ ਵਿੱਚ ਲੱਗਣਾ ਚਾਹੀਦਾ ਸੀ। ਆ ਠੱਪੇ ਲਾਉਣ ਵਾਸਤੇ ਲੱਗਾ ਹੋਇਆ ਛਵਾਇਲੇ ਚਾਦਰਾਂ ਦੇ ਉੱਪਰ, ਕੱਪੜਿਆਂ ਦੇ ਉੱਪਰ ਹੈ, ਤਾਂ ਇਹਨੂੰ ਚਾਹੀਦਾ ਸੀ ਵੀ ਇਹੀ ਭਜਨ ਬੰਦਗੀ ਕਰ ਦਿਓ, ਰਾਮ ਰਾਮ ਦਾ ਸਿਮਰਨ ਕਰ ਦਿਓ, ਤੂੰ ਠੱਪੇ ਲਾਈ ਜਾਂਦਾ ਹੇ ਨਾਮਦੇਵ। ਭਗਤ ਨਾਮਦੇਵ ਜੀ ਸੁਣ ਕਰਕੇ ਭਗਤ ਤਰਲੋਚਨ ਜਿਹੜੇ ਮਿੱਤਰ ਨੇ ਉਹਨਾਂ ਨੂੰ ਸੰਬੋਧਨ ਹੋਏ ਫਰਮਾਉਂਦੇ ਹਨ,
ਨਾਮਾ ਕਹੈ ਤਰਲੋਚਨ।
ਭਗਤ ਨਾਮਦੇਵ ਜੀ ਨੂੰ ਸੰਬੋਧਨ ਕਰਦੇ ਕਹਿੰਦੇ ਨੇ ਤਰਲੋਚਨ ਭਗਤ ਨੂੰ, ਭਗਤ ਨਾਮਦੇਵ ਜੀ ਤਰਲੋਚਨ ਭਗਤ ਦੇ ਤਾਂ ਹੀ ਕਹਿੰਦੇ ਹਨ,
ਮੁਖ ਤੇ ਰਾਮ ਸਮਾਲ।
ਹੇ ਭਾਈ, ਮੁਖ ਤੋਂ ਰਾਮ ਪਰਮੰਤੀ ਰਾਮ ਨੇ ਜਿਹੜਾ ਰਮਿਆ ਹੋਇਆ ਵਾਹਿਗੁਰੂ ਪਰਮੇਸ਼ਰ, ਉਹਨੂੰ ਭਾਈ ਮੁਖ ਦੇ ਨਾਲ ਸੰਮਾਲ ਯਾਦ ਕਰ, ਮੁਖੋਂ ਉਹਨੂੰ ਸੰਮਾਲਣਾ ਚਾਹੀਦਾ, ਯਾਦ ਕਰਨਾ ਚਾਹੀਦਾ ਹੈ।
ਹੱਥ ਪਾਓ ਕਰ ਕੰਮ ਸਭ,
ਹੱਥਾਂ ਨਾਲ ਤੇ ਪਾਓ ਪੈਰਾਂ ਦੇ ਨਾਲ। ਇਹ ਦੁਨੀਆਦਾਰੀ ਦੇ ਕੰਮ ਵੀ ਕਰਨੇ ਚਾਹੀਦੇ ਹਨ, ਗੁਰੂ ਕਹਿ ਸਕ ਵਿਹਲੜ ਨਹੀਂ, ਕੰਮ ਕਾਰ ਕਰਨਾ ਚਾਹੀਦਾ ਹੈ। ਗੁਰੂ ਰਾਮਦਾਸ ਮਹਾਰਾਜ ਨੇ ਖਾਲਸਾ ਜੀ ਜਦੋਂ ਅੰਮ੍ਰਿਤਸਰ ਦੀ ਨਗਰੀ ਵਸਾਈ ਨਾ, ਉਦੋਂ ਹਜ਼ੂਰ ਕਹਿਣਗੇ ਭਾਈ ਗੁਰਦਾਸ, ਭਾਈ ਬੁੱਢਾ ਜੀ, ਲਾਹੌਰ ਜਾਓ, ਕਸੂਰ ਜਾਓ, ਪੱਟੀ ਜਾਓ, ਜਿਨ੍ਹਾਂ ਨੂੰ ਕੰਮ ਕਾਰ ਕਰਨ ਦਾ ਹੁਨਰ ਹੈ ਨਾ, ਉਹਨਾਂ ਨੂੰ ਲੈ ਕੇ ਇੱਥੇ ਆਓ, ਆਪਾਂ ਸ਼ਹਿਰ ਆਬਾਦ ਕਰਨਾ, ਸ਼ਹਿਰ ਵਸਾਉਣਾ। ਇੱਥੇ ਵਿਹਲੜੀ ਯਾਰਾਂ ਦੀ ਜਾਂ ਡਾਂਗ ਤੇ ਡੇਰਾ ਰੱਖਣ ਵਾਲਿਆਂ ਦੀ ਲੋੜ ਕੋਈ ਨਹੀਂ, ਇੱਥੇ ਕੰਮ ਕਾਰ ਕਰਨ ਵਾਲਿਆਂ ਦੀ ਜ਼ਰੂਰਤ ਹੈ। ਅਤੇ ਜਿਹੜੇ ਮਿਹਨਤ ਕਰਨ ਵਾਲੇ ਲੋਕ ਨੇ ਨਾ, ਉਹਨਾਂ ਨੂੰ ਇੱਥੇ ਲੈ ਕੇ ਆਓ। 52 ਤਰ੍ਹਾਂ ਦੇ ਖਾਲਸਾ ਜੀ ਵਿਹਾਰ ਕਰਨ ਵਾਲੇ ਲੋਕਾਂ ਨੂੰ ਸ੍ਰੀ ਅੰਮ੍ਰਿਤਸਰ ਲਿਆ ਕੇ ਵਸਾਇਆ, ਕਈਆਂ ਦੇ ਨਾਮ 'ਤੇ ਅਜੇ ਤੱਕ ਉੱਥੇ ਬਾਜ਼ਾਰਾਂ ਦੇ ਨਾਮ ਬਣੇ ਹੋਏ ਨੇ। ਸੋ ਭਗਤ ਜੀ ਕਹਿੰਦੇ ਨੇ ਹੱਥ ਪਾਉ ਕਰ ਕੰਮ ਸਭ, ਹੱਥਾਂ ਨਾਲ ਪੈਰਾਂ ਨਾਲ ਸਾਰੇ ਕੰਮ ਕਾਰ ਵੀ ਦੁਨੀਆਦਾਰੀ ਦੇ ਕਰਨੇ ਚਾਹੀਦੇ ਹਨ।
ਚਿੱਤ ਨਿਰੰਜਨ ਨਾਲ,
ਤੇ ਜਿਹੜੀ ਚਿੱਤ ਦੀ ਬਿਰਤੀ ਹੈ ਨਾ ਖਾਲਸਾ ਜੀ, ਉਹ ਨਿਰੰਜਨ ਨਾਲ, ਜਿਹੜਾ ਨਿਰਅੰਜਨ ਮਾਇਆ ਕਾਲਖ ਤੋਂ ਰਹਿਤ ਨਾ ਵਾਹਿਗੁਰੂ ਪਰਮੇਸ਼ਰ, ਉਹਦੇ 'ਚ ਚਿੱਤ ਦੀ ਬਿਰਤੀ ਸਦਾ ਵਾਸਤੇ ਲੱਗੀ ਰਹਿਣੀ ਚਾਹੀਦੀ ਹੈ। ਜਹਾਜ਼ ਭਾਵੇਂ ਸਮੁੰਦਰੀ ਹੋਵੇ ਅਤੇ ਭਾਵੇਂ ਖਾਲਸਾ ਜੀ ਹਵਾ ਵਾਲਾ ਹੋਵੇ, ਹਵਾਈ ਜਹਾਜ਼, ਉਹਦੇ ਅੰਦਰ ਲੱਗੀ ਹੁੰਦੀ ਹੈ ਇੱਕ ਕੰਪਾਸ ਨਾਮ ਦੀ ਸੂਈ। ਜਹਾਜ਼ ਭਾਵੇਂ ਲਹਿੰਦੇ ਨੂੰ ਜਾਵੇ, ਚੜ੍ਹਦੇ ਨੂੰ ਜਾਵੇ, ਦੱਖਣ ਨੂੰ ਜਾਵੇ, ਪਹਾੜ ਨੂੰ ਜਾਵੇ, ਉਹ ਕੰਪਾਸ ਨਾਮ ਸੂਈ ਦਾ ਮੂੰਹ ਸਦਾ ਧਰੂ ਤਾਰੇ ਵਾਲੀ ਰਹਿੰਦਾ ਹੈ ਅਤੇ ਜਹਾਜ਼ ਆਪਣੀ ਬੰਦਰਗਾਹ 'ਤੇ, ਆਪਣੇ ਏਅਰਪੋਰਟ 'ਤੇ ਪਹੁੰਚ ਜਾਂਦਾ ਹੈ ਉਹ ਸੂਈ ਦੇ ਵਜ੍ਹਾ ਨਾਲ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦਾ ਜਹਾਜ਼ ਹੈ, ਹੱਥਾਂ ਪਰ ਨਾਲ ਕੰਮ ਵੀ ਕਰੋ, ਸਾਰਾ ਦਿਨ ਮਿਹਨਤ ਮੁਸ਼ੱਕਤ ਵੀ ਕਰੋ। ਗੁਰੂ ਨਾਨਕ ਦੇ ਘਰ ਦਾ ਹੁਕਮ ਹੈ, ਕਾਲ ਖਾਏ ਕਿਛ ਹੱਥ ਹੁੰਦੇ, ਨਾਨਕ ਰਾਹੋ ਪਛਾਣ ਹੈ ਸੇ। 5ਵੇਂ ਪਾਤਸ਼ਾਹ ਦਾ ਭੇਜਿਆ ਹੋਇਆ ਸਿੱਖ ਭਾਈ, ਜਾਓ ਸਾਡੇ ਸਿੱਖ ਭਾਈ ਬੰਨੋ ਜੀ ਰਹਿੰਦੇ ਨੇ ਉਹਨਾਂ ਕੋਲ ਜਾਓ, ਭਾਈ ਬੰਨੋ ਸਾਡਾ ਸਿੱਖ ਪਿਆਰਾ ਰਹਿੰਦਾ। ਭਾਈ ਬੰਨੋ ਦੇ ਕੋਲ ਪਹੁੰਚ ਗਿਆ, ਗੁਰੂ ਅਰਜਨ ਸਾਹਿਬ ਦਾ ਭੇਜਿਆ ਸਿੱਖ ਹੈ। ਭਾਈ ਸਾਹਿਬ ਜੀ ਦੁਕਾਨ ਕਰਿਆ ਕਰਦੇ ਸਨ, ਦੁਕਾਨ 'ਤੇ ਜਾ ਪਹੁੰਚਿਆ, ਜਾ ਕੇ ਮਿਲੇ, ਵੇਖ ਰਿਹਾ ਸਿੱਖ ਵੀ ਸਤਿਗੁਰੂ ਕਹਿੰਦੇ ਸੀ ਬੜਾ ਸਾਡਾ ਸਿੱਖ ਚੜ੍ਹਦੀ ਕਲਾ ਵਾਲਾ, ਆਪਣੇ ਵਿਹਾਰਾਂ ਵਿੱਚ ਹੀ ਲੱਗਾ ਹੋਇਆ, ਚਲੋ ਵੇਖਦੇ ਹਾਂ ਹੋਰ ਕੀ ਕਰਦਾ ਹੈ। ਕੋਈ ਖਾਲਸਾ ਜੀ ਗਾਹਕ ਸੀ, ਉਹਨੂੰ ਸੌਦਾ ਪੱਤਾ ਸਾਰਾ ਤਿਆਰ ਕਰਕੇ ਉਹ ਗੰਢਾਂ ਬੰਨ੍ਹ ਕੇ ਦਿੱਤਾ ਹੈ। ਜਦੋਂ ਪੈਸੇ ਲੈਣ ਲੱਗੇ 2 ਪੈਸਿਆਂ ਤੋਂ, ਉਦੋਂ 2 ਪੈਸੇ ਬੜੇ ਮਾਇਨਾ ਰੱਖਦੇ ਸੀ, 2 ਪੈਸਿਆਂ ਤੋਂ ਝਗੜਾ ਹੋ ਗਿਆ। ਗਾਹਕ ਆਖੇ ਮੈਂ ਦੇਣੇ ਨਹੀਂ, ਭਾਈ ਬੰਨੋ ਜੀ ਕਹਿਣ ਲੱਗੇ ਮੇਰੀ ਇਹ ਧਰਮ ਦੀ ਕਿਰਤ ਹੈ, ਮੈਂ ਲੈਣੇ ਜ਼ਰੂਰ ਹਨ। ਸਿੱਖ ਵੇਖ ਕੇ ਹੈਰਾਨ ਹੋਈ ਜਾਂਦਾ ਹੈ, ਸਤਿਗੁਰੂ ਕਹਿੰਦੇ ਸੀ ਬੜਾ ਸਿੱਖ ਹੈ, ਆ ਤਾਂ 2 ਪੈਸਿਆਂ ਤੋਂ ਗਾਹਕ ਨਾਲ ਆਰਾ ਲਾਈ ਪਾਈ ਬੈਠਾ, ਇਹ ਕਿੱਡਾ ਸਿੱਖ ਹੋ ਸਕਦਾ। ਪਰ ਭਾਈ ਬੰਨੋ ਨੇ ਉਹ ਪੈਸੇ ਲਏ ਅਤੇ ਦੁਕਾਨ ਤੋਂ ਸਮਾਨ ਚੁਕਵਾਇਆ, ਦੁਕਾਨ ਸਮੇਟੀ ਅਤੇ ਆਓ ਗੁਰੂ ਕੇ ਪਿਆਰਿਓ ਘਰੇ ਚੱਲੋ। ਘਰ ਲੈ ਆਉਂਦਾ ਸਿੱਖ ਨੂੰ, ਬੇਨਤੀ ਕਰਕੇ ਪੁੱਛਿਆ ਵੀ ਤੁਸੀਂ ਇਸ਼ਨਾਨ ਕਰਨਾ ਹੈ ਪਹਿਲੋਂ ਕਿ ਜਾਂ 5 ਇਸ਼ਨਾਨਾਂ ਕਰਨਾ ਹੈ ਕਿ ਜਾਂ ਪਹਿਲਾਂ ਲੰਗਰ ਪਾਣੀ ਛਕੋਗੇ। ਕਹਿ ਸਿੱਖ ਕਹਿਣ ਲੱਗਾ ਮੈਂ ਇਸ਼ਨਾਨ ਕਰਨਾ ਹੈ ਅਤੇ ਕਰਨਾ ਵੀ ਘਿਓ ਦੇ ਨਾਲ ਹੈ। ਆ ਡਾਲਡੇ ਰਿਫਾਇੰਡ ਵਗੈਰਾ ਨਹੀਂ ਸੀ ਉਦੋਂ ਹੁੰਦੇ, ਹੁਣ ਤਾਂ ਹੁਣ ਚੱਲੇ ਨੇ, ਔਰ ਦੇਸੀ ਘਿਓ ਹੀ ਹੁੰਦੇ ਸੀ। ਕਹਿਣ ਲੱਗੇ ਇਸ਼ਨਾਨ ਕਰਨਾ ਅਤੇ ਕਰਨਾ ਘਿਓ ਦੇ ਨਾਲ ਹੈ। ਭਾਈ ਸਾਹਿਬ ਕਹਿਣ ਲੱਗੇ ਠੀਕ 7 ਵਚਨ ਜੀ। ਉਸ ਵੇਲੇ 4-5 ਪੀਪੇ ਜਿੱਥੇ ਬਾਥਰੂਮ ਸੀ ਨਾ, ਇਸ਼ਨਾਨ ਜਿੱਥੇ ਕਰਨ ਵਾਲੀ ਜਗ੍ਹਾ ਸੀ, ਉੱਥੇ ਘਿਓ ਦੇ ਪੀਪੇ ਰੱਖ ਦਿੱਤੇ, ਦੋਂਕ ਦੇ ਉੱਤੋਂ ਵੱਢ ਕਰਕੇ ਢੱਕਣ ਜੇ ਅਤੇ ਕੋਲ ਗੜਵੀ ਰੱਖ ਦਿੱਤੀ। ਲਓ ਗੁਰੂ ਕੇ ਪਿਆਰੇ ਗੁਰਸਿੱਖੋ ਕਰੋ ਇਸ਼ਨਾਨ। ਸਿੱਖ ਵੇਖ ਕੇ ਹੈਰਾਨ ਹੋ ਗਿਆ, ਉਹਨੇ ਆਖਿਆ ਭਾਈ ਬੰਨੋ, ਆ ਉੱਥੇ 2 ਪੈਸਿਆਂ ਨਾਲ ਦੁਕਾਨ ਅਤੇ ਗਾਹਕ ਨਾਲ ਲੜਾਈ ਲੜ ਰਿਹਾ ਸੀ, ਇੱਥੇ ਘਿਓ ਦੇ ਪੀਪੇ ਰੋੜਨ ਵਾਸਤੇ ਤਿਆਰ ਹੋ ਗਏ, ਕੀ ਕਾਰਨ ਹੈ? ਭਾਈ ਬੰਨੋ ਨੇ ਜਵਾਬ ਦਿੱਤਾ, ਗੁਰੂ ਕਿਆ ਸਿੱਖਾ, ਉਹ ਮੇਰੀ ਧੰਦੇ ਦੀ ਦੁਨੀਆ ਅਤੇ ਆਹ ਮੇਰੀ ਧਰਮ ਦੀ ਦੁਨੀਆ ਹੈ। ਸਿੱਖ ਧੰਦੇ ਵਿੱਚ ਵੀ ਨਿਪੁੰਨ ਹੋਵੇ, ਧੰਦੇ ਵਿੱਚ ਵੀ, ਅਤੇ ਸਿੱਖ ਧਰਮ ਦੀ ਦੁਨੀਆ 'ਚ ਵੀ ਪੱਕਾ ਹੋਵੇ। ਤੂੰ ਗੁਰੂ ਕਾ ਸਿੱਖ ਭੇਜਿਆ, ਮੇਰੇ ਘਰ ਵਿੱਚ ਆਇਆ, ਅਤੇ ਸਿੱਖ ਕਹੇ ਵੀ ਮੈਂ ਘਿਓ ਨਾਲ ਇਸ਼ਨਾਨ ਕਰਨਾ, ਅਤੇ ਮੈਂ ਆਖਾਂ ਜੀ ਪਾਣੀ ਨਾਲ ਹੀ ਸਾਰ ਲਓ, ਇਹ ਮੇਰਾ ਧਰਮ ਇਹ ਗੱਲ ਨਹੀਂ ਕਹਿੰਦਾ। ਆਏ ਹੋਏ ਗੁਰੂ ਕੇ ਸਿੱਖ ਦੀ ਸੇਵਾ ਕਰਨੀ ਔਰ ਗ੍ਰਿਸਤੀ ਵਾਸਤੇ ਹਜ਼ੂਰ ਦਾ ਹੁਕਮ ਹੈ। ਅਤੇ ਜੇ ਸਿੱਖਾ, ਜਿਹੜਾ ਸਿੱਖ ਧੰਦੇ ਵਿੱਚ ਨਿਪੁੰਨ ਨਹੀਂ, ਉਹ ਧਰਮ ਵਿੱਚ ਵੀ ਨਿਪੁੰਨ ਨਹੀਂ ਹੋ ਸਕਦਾ। ਜਿਹੜਾ ਬਗਾਨੇ ਹੱਥਾਂ ਵੱਲ ਵੇਖਦਾ, ਉਹਨੇ ਕੀ ਕਰ ਲੈਣਾ ਹੈ? ਸਾਡੇ ਤਾਂ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਵੀ ਕਾਲ ਖਾਏ ਕਿਛ ਹੱਥ ਆਉਂਦੇ, ਆਪ ਹਜ਼ੂਰ ਕਿਰਤ ਵਿਰਤ ਕਰਦੇ ਰਹੇ ਤੇ ਕਰਤਾਰਪੁਰ ਖੇਤੀ ਕਰਦੇ ਰਹੇ। ਸਾਨੂੰ ਉਹਨਾਂ ਸਤਿਗੁਰਾਂ ਨੇ ਹੁਕਮ ਕੀਤਾ ਸੀ ਗੁਰੂ ਕੇ ਸਿੱਖ ਨੂੰ, ਖੇਤੀ ਬਣਜ ਸਭ ਹੁਕਮ ਹੈ, ਹੁਕਮ ਹੈ ਮਨ ਵਡਿਆਈ ਰਾਮ, ਖੇਤੀ ਕਰੋ, ਵਣਜ ਕਰੋ, ਨੌਕਰੀ ਕਰੋ, ਸੁਦਾਗਰੀ ਕਰੋ, ਕੋਈ ਕੰਮ ਕਰੋ, ਪਰ ਵਿਹਲੇ ਨਾ ਰਹੋ, ਕਰੋ ਜ਼ਰੂਰ ਆਪਣੀ ਉਪਜੀਵਿਕਾ ਵਾਸਤੇ ਅਤੇ ਨਾਲ ਧਰਮ ਦੀ ਕਿਰਤ ਕਰਦਿਆਂ ਕਰਦਿਆਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਕਾ ਹੁਕਮ ਹੈ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤੰਦਾ। ਧਰਮ ਦੀ ਕਿਰਤ ਕਰਨੀ ਅਤੇ ਫਿਰ ਧਰਮ ਦੀ ਕਿਰਤ ਵਿੱਚੋਂ ਲਿਆ ਕੇ ਦਸਵੰਧ ਗੁਰੂ ਕੇ ਚਰਨਾਂ 'ਚ ਭੇਟ ਕਰਨਾ। ਅਤੇ ਜਿਹੜਾ ਬਗਾਨੀ ਹੱਥਾਂ ਵੱਲ ਵੇਖਦਾ ਉਹ ਤਾਂ ਆਪ ਰੋਟੀ ਦਾ ਮੁਥਾਜ ਹੈ, ਉਹਨੇ ਦਸਵੰਧ ਕਿੱਥੋਂ ਲਿਆ ਕੇ ਦੇਣਾ। ਇਸ ਕਰਕੇ ਗੁਰੂ ਕਾ ਸਿੱਖ ਧਰਮ ਦੀ ਦੁਨੀਆਂ 'ਚ ਵੀ ਪੱਕਾ ਰਹੇ ਅਤੇ ਧੰਦੇ ਦੀ ਦੁਨੀਆਂ 'ਚ ਵੀ ਪੱਕਾ ਰਹੇ, ਵਿਹਾਰ ਵੀ ਕਰੇ ਅਤੇ ਧਰਮ ਦੀ ਮਰਿਆਦਾ ਵਿੱਚ ਵੀ ਰਹੇ। ਸੋ ਭਗਤ ਜੀ ਕਹਿੰਦੇ ਹੱਥ ਪਾਉ ਕਰ ਕਾਮ ਸਭ, ਹੱਥਾਂ ਅਤੇ ਪੈਰਾਂ ਨਾਲ ਕੰਮ ਵੀ ਸਾਰੇ ਕਰੋ, ਖੇਤੀ ਕਰਦੇ ਹੋ, ਵਪਾਰ ਕਰਦੇ ਹੋ, ਬਿਜ਼ਨਸਮੈਨ ਹੋ, ਕੋ ਹੋਰ ਵਿਹਾਰ ਕਰਦੇ ਹੋ, ਉਹਨਾਂ ਸਾਰੇ ਵਿਹਾਰਾਂ ਨੂੰ ਹੱਥਾਂ ਪੈਰਾਂ ਨਾਲ ਕਰਦੇ ਹੋਏ ਵੀ ਚੀਤ ਨਿਰੰਜਨ ਨਾਲ, ਚਿੱਤ ਦੀ ਬਿਰਤੀ ਨਿਰੰਜਨ ਪਰਮੇਸ਼ਰ ਦੇ ਨਾਲ ਜੋੜ ਕੇ ਅਪਹੇਦ ਕਰਕੇ ਰੱਖੋ। ਜਿਹੜੇ ਪੂਰਨ ਗੁਰਸਿੱਖ ਨੇ ਨਾ, ਗੁਰੂ ਕੇ ਪਿਆਰੇ, ਗੁਰੂ ਕੇ ਦਰੋਂ ਘਰੋਂ ਵਰੋਸਾਏ ਹੋਏ, ਉਹਨਾਂ ਗੁਰਸਿੱਖਾਂ ਦੇ ਪ੍ਰਤੀ ਸਤਿਗੁਰੂ ਦਾ ਐਸਾ ਬਚਨ ਹੈ, ਕਹਿੰਦੇ ਭਾਈ ਦੀਸਹਿ ਸਭ ਮਹਿ ਸਭ ਤੇ ਰਹਿਤੇ, ਪਾਰ ਬ੍ਰਹਮ ਕਾ ਓਏ ਧਿਆਨ ਧਰਤੇ। ਸਾਡੇ ਵਾਂਗ ਖਾਂਦੇ, ਸਾਡੇ ਵਾਂਗ ਪੀਂਦੇ, ਪਹਿਣਦੇ, ਚੱਲਦੇ, ਵਿਹਾਰ ਕਰਦੇ, ਗ੍ਰਿਸਤ ਵਿੱਚ ਰਹਿੰਦੇ ਹੋਏ ਸਾਡੇ ਵਾਂਗੂ ਪ੍ਰਤੀਤ ਹੁੰਦੇ ਨੇ, ਪਰ ਉਹਨਾਂ ਦਾ ਜਿਹੜਾ ਖਾਲਸਾ ਜੀ ਹਿਰਦਾ ਹੈ ਨਾ, ਉਹ ਵਾਹਿਗੁਰੂ ਪਰਮੇਸ਼ੁਰ ਚੈਨ ਅਭੇਦ ਹੋਇਆ, ਇੱਕ ਮਿਕ ਹੋਏ ਹੋਏ ਨੇ। ਸੋ ਦੀਸੈ ਸਭ ਮੈਂ ਸਭ ਤੇ ਰਹਿਤੇ, ਪਾਰ ਬ੍ਰਹਮ ਕਾ ਓਏ ਧਿਆਨ ਧਰਤੇ। ਸੋ ਨਾਮਦੇਵ ਜੀ ਕਹਿਣ ਲੱਗੇ ਹੇ ਭਾਈ, ਹੱਥਾਂ ਪੈਰਾਂ ਨਾਲ ਕਿਰਤ ਵੀ ਕਰਨੀ ਚਾਹੀਦੀ ਹੈ ਅਤੇ ਨਾਲ ਜ਼ੁਬਾਨ ਦੇ ਨਾਲ, ਹੱਥ ਕਾਰ ਵੱਲੇ ਚਿੱਤ ਯਾਰ ਵੱਲੇ, ਨਾਲੇ ਕੰਮ ਕਾਰ ਵੀ ਕਰੋ ਅਤੇ ਜ਼ੁਬਾਨ ਤਾਂ ਖਾਲੀ ਹੈ ਨਾ, ਉਹਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੀਤ ਨਿਰੰਜਨ ਨਾਲ, ਚਿੱਤ ਵਿੱਚ ਨਿਰੰਜਨ ਪਰਮੇਸ਼ਰ ਦਾ ਭਗਤ ਭਗਤੀ ਸਿਮਰਨ ਭਜਨ ਉਸ ਮਾਲਕ ਦਾ ਭਾਈ ਕਰਨਾ ਚਾਹੀਦਾ ਹੈ।
ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਜੀ ਕਬੀਰ ਸਾਹਿਬ ਨੂੰ ਸਿਰੋਂ ਪਉ ਦਿੰਦੇ ਹਨ,
ਕਬੀਰਾ ਹਮਰਾ ਕੋ ਨਹੀਂ।
ਕਬੀਰ ਸਾਹਿਬ ਕਹਿੰਦੇ ਨੇ ਪਿਆਰਿਓ ਹਮਰਾ ਕੋ ਨਹੀਂ, ਇਸ ਸੰਸਾਰ ਵਿੱਚ ਸਾਡਾ ਕੋਈ ਵੀ ਨਹੀਂ, ਕੋਈ ਸਾਡਾ ਨਹੀਂ। ਮਨੁੱਖ ਨੇ ਕਰਮਾਂ ਨੂੰ ਮਿੱਤਰ ਬਣਾਇਆ, ਧਨ ਨੂੰ ਮਿੱਤਰ ਬਣਾਇਆ, ਧੀਆਂ ਪੁੱਤਾਂ ਨੂੰ ਮਿੱਤਰ ਬਣਾਇਆ, ਘਰਵਾਲੀ ਨੂੰ ਮਿੱਤਰ ਬਣਾਇਆ, ਸਰੀਰ ਨੂੰ ਮਿੱਤਰ ਬਣਾਇਆ, ਪਰ ਕੋਈ ਕਿਸੇ ਦਾ ਕੋਈ ਮਿੱਤਰ ਨਹੀਂ। ਹਜ਼ੂਰ ਨੇ ਬਚਨ ਫਰਮਾਏ ਗੁਰੂ ਕੀ ਬਾਣੀ ਵਿੱਚ ਖਾਲਸਾ ਜੀ, ਕੌਣ ਕਿਸੇ ਦਾ ਹੈ। ਸੋ ਜਿਨ੍ਹਾਂ ਮਿੱਤਰਾਂ ਦੋਸਤਾਂ ਨੂੰ ਕਹਿੰਦਾ ਮੇਰੇ ਮਿੱਤਰ ਨੇ, ਇਹ ਉਦੋਂ ਤੱਕ ਮਿੱਤਰ ਨੇ ਜਦੋਂ ਤੱਕ ਤੇਰੀ ਜੇਬ 'ਚ ਪੈਸੇ ਨੇ ਅਤੇ ਸਰੀਰ ਤੇਰਾ ਨਾਉਂ ਬਰਨਾਉਂ ਹੈ। ਜਦੋਂ ਤੇਰੇ ਕੋਲ ਪੈਸਾ ਨਾ ਹੋਇਆ ਅਤੇ ਸਰੀਰ ਨੂੰ ਕੋਈ ਰੋਗ ਲੱਗ ਗਿਆ, ਜਬ ਹੀ ਨਿਰ ਤਨ ਦੇਖਿਓ ਨਰਕੋ, ਸੰਗ ਸਾ ਛਾੜ ਸਭ ਭਾਜੇ ਭਾਗੇ, ਉਦੋਂ ਤੇਰਾ ਸਾਧ ਛੱਡ ਕੇ ਭੱਜ ਜਾਣਗੇ, ਕੋਈ ਨੇੜੇ ਨਹੀਂ ਆਵੇਗਾ। ਬਿਰਛ ਨੂੰ ਫਲ ਲੱਗੇ ਹੋਣ, ਬੜੇ ਪੰਛੀ ਆਣ ਆਲਣੇ ਪਾਉਂਦੇ ਨੇ, ਫਲ ਟੁੱਟ ਜਾਂਦਾ, ਪੰਛੀ ਉਡਾਰੀਆਂ ਮਾਰ ਜਾਂਦੇ, ਇਕੱਲਾ ਹੀ ਖਲੋਤਾ ਰਹਿੰਦਾ ਬਿਰਛ। ਸੋ ਸੁਖਮੈ ਆਣ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਊ ਨਾ ਆਵਤ ਨੇਰੈ। ਕਿਸੇ ਨੇ ਨੇੜੇ ਨਹੀਂ ਕਿਸੇ ਦੇ ਟੁਕਣਾ ਖਾਲਸਾ ਜੀ, ਕੌਣ ਕਿਸੇ ਦਾ ਮਿੱਤਰ ਹੈ। ਉਹ ਦੁਨੀਆਂਦਾਰੀ ਦੇ ਮਿੱਤਰ ਵੀ ਸਾਰੇ ਪਿੱਛਾ ਦੇ ਜਾਣਗੇ, ਹਟ ਜਾਣਗੇ। ਫਿਰ ਸਤਿਗੁਰੂ ਕਹਿਣਗੇ ਧਨ ਨੂੰ ਮਿੱਤਰ ਬਣਾਈ ਬੈਠਾ, ਕਈ ਵਾਰ ਮੌਤ ਦਾ ਕਾਰਨ ਹੀ ਧਨ ਬਣ ਜਾਂਦਾ ਖਾਲਸਾ ਜੀ, ਧਨ ਦੀ ਵਜ੍ਹਾ ਨਾਲ ਮੌਤ ਦਾ ਕਾਰਨ ਬਣ ਜਾਂਦਾ। ਪੁੱਤਰ ਧੀਆਂ ਵੀ ਕਤਲ ਕਰ ਦਿੰਦੇ ਨੇ, ਅਖਬਾਰ ਭਰੇ ਹੁੰਦੇ ਨੇ, ਜ਼ਮੀਨ ਦੀ ਕਾਤਰ ਪਿਤਾ ਦਾ ਪੁੱਤਰ ਨੇ ਕਤਲ ਕਰ ਦਿੱਤਾ, ਸਿਰ ਵੱਢ ਦਿੱਤਾ ਹੈ। ਉਹ ਧਨ ਜਾਇਦਾਦ ਵੀ ਦੁੱਖਦਾਇਕ ਬਣ ਜਾਂਦੀ, ਨਹੀਂ ਕਿਸੇ ਦੀ ਸਹਾਇਤਾ ਕਰਦੇ। ਫਿਰ ਖਾਲਸਾ ਜੀ ਕਰਮਾਂ ਨੂੰ ਮਿੱਤਰ ਬਣਾਇਆ, ਕਰਮਾਂ ਨੂੰ ਇਹ ਪ੍ਰਲੋਕ ਤੱਕ ਨਾਲ ਜਾਂਦੇ ਨੇ, ਧਰਮ ਰਾਜੇ ਤੱਕ, ਅਤੇ ਕਰਮਾਂ ਦੇ ਕਾਰਨ ਕਰਕੇ ਮਨੁੱਖ ਨੂੰ ਨਰਕਾਂ 'ਚ ਪੈਣਾ ਪੈਂਦਾ। ਉਹ ਕਰਮਾਂ ਦੀ ਬੁਰਿਆਈ ਦੇ ਕਰਮਾਂ ਦਾ ਹਿਸਾਬ ਕਿਤਾਬ ਜਦੋਂ ਹੁੰਦਾ ਨਾ, ਉਹ ਉੱਥੋਂ ਤੱਕ ਹੀ ਪਹੁੰਚਦੇ, ਅਗਾਂਹ ਨਹੀਂ ਇਹ ਸਹਾਇਤਾ ਕਰ ਸਕਦੇ। ਫਿਰ ਖਾਲਸਾ ਜੀ ਮਨੁੱਖ ਕਹਿੰਦਾ ਮੇਰੇ ਧੀਆਂ ਪੁੱਤਰ ਨੇ, ਇਹ ਮੇਰੇ ਮਿੱਤਰ ਹਨ। ਸਤਿਗੁਰੂ ਦੇ ਭਗਤ ਰਸਨਾਂ ਦੁਆਰਾ ਸੋਰਠ ਦੀ ਭਗਤ ਬਾਣੀ 'ਚ ਬਚਨ ਫਰਮਾਏ ਨੇ, जिन्हां वास्ते पाप कमाउणा है, ठगियां मारदा है, हेरा फेरियां जीआं करदा है सारा दिन। बहु परपंच कर पर धन लियावै, सुत दारा पहयान लुटावै, मन मेरे भूले कपट ना कीजै, अंतन बेरा तेरे जी पहलीजै, छिन छिन तन छीजै जरा जनावै, तब तेरे योग कोई पानी हो ना पावै, कहत कबीर कोई नहीं तेरा, हिरदय राम की ना जपहें सवेरा। क्यों नहीं परमेश्वर नूं जपदा, मरन लगे दे खौरे मूँह च दो घुट्टां, किसी ने चिमचे नाल पानी भी पाउणा है कि नहीं पाउणा, कादा माण करदा है। फिर बंदा कहिंदा मेरे घर वाली जिहड़ी ना 100 जूड़ी च लावां लईआं होए, मेरा जीवन साथी है, मेरा जीवन साथी। सतगुरु कहिंदे असीं दसीए जीवन साथी दा, सतगुरु कृपा करो। हजूर कहिंदे घर की नार बहुत हित जा सियों, सदा रहत संग लागी, जब ही हंस तजी एक आया, प्रेत प्रेत कर भागे। एक थां ते बचन हजूर दा आउंदा, ओ तो भूत भूत कर भागे, भूतना भूतना, प्रेत प्रेत कह के हाथ लाउण नूं भी तैयार नहीं होवेगी, मुरदा हो गया है। ओ जीवन साथी ने भी मूँह फेर जाना है। फिर मनुख मित्र समझदा मेरा शरीर है, सारी जिंदगी नवाण प्याण, बाजार चो साबण नहीं पता लगता भी किहड़ा पिंडे ते लाउण नूं लाइए, साबणा दा तेलां दा हिसाब नहीं पता लगता है। सारी जिंदगी मनुख शरीर दी लिंबा पोछी च लंघा दिंदा सारी जिंदगी। ये मेरा मित्र है, शरीर मेरा है। सतगुरु कहिंदे बाकी जिन्ने मित्र सी ना, उह तां माड़े मोटे को है सी, उहनां च गल है। इहड़ा शरीर मित्र है ना, ये सब तो खोटा मित्र तेरा ये ही, जिन्हों कहना भी मेरा मित्र शरीर है। जदों चढ़ाई कर गए ना जिहड़े दुनियादारी दे मित्र ने लोक, उह तां मड़ियां तक मगर जाणगे भी फिर भी साडा मित्र हुंदा सी, चलो संस्कार ते दो घड़ियां जा आईए, वह मड़ियां तक मगर जरूर जाते हैं। पर जिहड़ा शरीर है ना, जदों इहदे चों प्राण निकल गए, इन्हें मड़ियां तक चल के नहीं जाना, इन्हें चौं बंदियां नूं चुक के ले जाना पैना है। एडा खोटा मित्र है, कदम भी तेरे नाल चलण नूं तैयार नहीं, कदम भी। बाकी मित्र तां मड़ियां तक जांदे ने, इहनूं तां उत्थे भी चुक के ले जाना पैंदा है। हजूर ने बचन फरमाए गुरबाणी च, कहणगे कुमित्रा सेई काढ़िया है, एक वेख ना चल है साध, कौन किसे दे की माण कीता जा सकदा है। सो कबीर साहब सानू याद कराउंदे हन,
कबीरा हमरा को नहीं,
कबीर साहब कहिंदे पाई ना कोई साडा है,
हम किसहु के ना है,
ते ना असी किसे दे हां, ना कोई साडा ते ना असी किसे दे हां, असी तां इक नाल जुड़े हां दुनियादारी छड के।
जिने एहो रचन रचाया,
जिस मालक ने इस संसार दी रचना जिहड़ी रचाई है ना, जिन्हें संसार पैदा कीता है, जिस मालक ने संसार पैदा किया, ये सारा बाग बगीचा संसार दुनिया का तैयार किया है, जिन यो रचन रचाया, जिन ये रचना रची है संसार दी, वो है मालक वाहिगुरु।
किसही माहे समाहे,
असी तो पाई उस मालक दे विच ही समाए हुए हैं, ते तुसी उस मालक दी पाओ भगती करिया करो, उस मालक का सिमरन करो, उस मालक दी याद विच जुड़ो, ओ तुहाडी सहायता जरूर करेगा। नानक कच्चड़ियां स्यों तोड़, ढूंढ सज्जन संत पक्कियां, ओए जीवंदे विछड़ा है, ओए मोया ना जाही छोड़। दुनिया के लोग तो ज्योंदे ही छड़ जांदे ने, चौथे पातशाह ने गौण राग च बचन फरमाए ने, जो संसार है के कुटुंब मित्र भाई दीसै मन मेरे, ते सब अपने सुआए में लासा, जित दिन उनका सुआओ हो ना आवै, तित दिन नेड़ै को ना टुकासा। सो दुनिया की हालत ऐसी है, पर मेरा मालक वाहिगुरु परमेश्वर साडा है, उस मालक नूं अपना बना, उस मालक की पाओ भगती कर। जिहड़ा साडा सी ना अपना, जिहदी याद विच जुड़ना से, गुस्ताखी मुआफ करो, मेरे सतगुरु का हुक्म है, बंदे की गल नहीं, इत्थे जिहनूं अपना सी ना, जिहड़ा अपना है। कलयुग का इन्ना प्रभाव है भी झूठे नूं सच्चा ते सच्चे नूं दुनिया झूठियां कर दिंदी है। सतगुरु ने हुक्म फरमाया है, कहिंदे मीठे को कौड़ा कहे, कड़ुए को मीठा, अराते की निंदा करे, ऐसा कल मैं डीठा। दुनिया अजे ही है, दुनिया ऐसी उल्ट चलन वाली है। जेड़ा अपना सी ना, वह पराया बनाया होया लोकां ने, ਤੇ ਜਿੰਨੀਆਂ ਸੰਸਾਰ ਭਰ ਦੀਆਂ ਚੀਜ਼ਾਂ ਨੂੰ ਆਪਣੀਆਂ ਸਮਝੀ ਬੈਠਾ ਨਾ, ਆਹ ਧਨ ਮੇਰਾ ਹੈ, ਘਰ ਮੇਰਾ ਹੈ, ਪਰਿਵਾਰ ਮੇਰਾ ਹੈ, ਗੱਡੀਆਂ ਮੇਰੀਆਂ ਨੇ, ਆ ਸਾਰਾ ਕੁਝ, ਸਾਰਾ ਕਾਰੋਬਾਰ ਮੇਰਾ ਹੈ, ਉਹ ਕਹਿੰਦਾ ਮੇਰਾ ਜਿਹੜਾ ਨਹੀਂ ਮੇਰਾ ਹੈ, ਤੇ ਜਿਹੜਾ ਆਪਣਾ ਸੀ ਉਹਨੂੰ ਨਹੀਂ ਆਪਣਾ ਬਣਾਇਆ। ਹਜ਼ੂਰ ਨੇ ਗੁਰਬਾਣੀ 'ਚ ਖਿਆਲ ਤਾਂ ਕਹਿਣ ਲੱਗੇ, ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਸਾਰੇ ਕੋਈ ਤੇ ਕਬਜ਼ਾ ਕੀਤਾ ਹੋਇਆ, ਤਾਂ ਰਾਮ ਆਪਣਾ ਸੀ ਨਾ, ਉਹਨੂੰ ਪਰਾਇਆ ਬਣਾਇਆ ਹੋਇਆ, ਵੀ ਇਹਦੇ ਨਾਲ ਮੇਰਾ ਕੋਈ ਵੰਡ ਵਿਹਾਰ ਨਹੀਂ। ਜਿਹਦੀ ਭਾਉ ਭਗਤੀ ਕਰਨੀ ਸੀ, ਜਿਹਨੇ ਸਹਾਇਤਾ ਕਰਨੀ ਸੀ ਪ੍ਰਲੋਕ ਵਿੱਚ ਵੀ, ਉਸ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਛੱਡਿਆ ਹੋਇਆ ਹੈ। ਭਗਤ ਜੀ ਕਹਿੰਦੇ ਤਿਸ ਰਾਖੋ ਮਨ ਮਾਹੇ, ਉਹ ਤਿਸ ਪਰਮੇਸ਼ ਤਿਸ ਹੀ ਮਾਹੇ ਸਮਾਹੇ, ਤਿਸ ਵਾਹਿਗੁਰੂ ਦੇ ਵਿੱਚ ਭਾਈ ਸਮਾਉ ਭੇਦ ਹੋਣਾ ਕਰੀਏ, ਅਸੀਂ ਤਾਂ ਆਪਣਾ ਪਰਮੇਸ਼ਰ ਨੂੰ ਬਣਾਉਣਾ ਕੀਤਾ ਹੈ, ਤੇ ਉਹਦੇ ਵਿੱਚ ਸਾਰਾ ਵਾਸਤੇ ਭੇਦ ਹੋਏ ਰਹਿੰਦੇ ਹਾਂ।
ਕਬੀਰ ਕੀਚੜ ਆਟਾ ਗਿਰ ਪਰਿਆ,
ਭਗਤ ਕਬੀਰ ਸਾਹਿਬ ਜੀ ਵੇਖ ਰਹੇ ਸੀ ਖਾਲਸਾ ਜੀ, ਤੇ ਇੱਕ ਮਾਈ ਵਿਚਾਰੀ ਉਹਨੇ ਸਿਰ ਤੇ ਜੌ ਭੁੱਜੇ ਹੋਏ ਤੇ ਉਹ ਚੁੱਕੇ ਹੋਏ ਸਾਰੇ, ਉਹ ਚੱਕੀ ਵਿੱਚ ਪੀਣ ਵਾਸਤੇ ਲੈ ਕੇ ਜਾ ਰਹੀ ਸੀ ਤੇ ਬਾਰਿਸ਼ ਪਈ ਹੋਈ ਸੀ। ਜਦੋਂ ਭਗਤ ਜੀ ਨੇ ਖਾਲਸਾ ਜੀ ਵੇਖਿਆ, ਉਹ ਮਾਈ ਚੱਕੀ ਤੇ ਬਹਿ ਕੇ ਨਾ, ਤੇ ਉਹ ਭੁੱਜੇ ਹੋਏ ਜਿਹੜੇ ਜੌ ਸੀ ਉਹ ਪੀਣ ਵਾਸਤੇ ਉਹ ਚੱਕੀ ਗੇੜ ਰਹੀ ਸੀ, ਤੇ ਉਹ 'ਚ ਚੱਕੀ 'ਚ ਦਾਣੇ ਪਾ ਰਹੀ ਸੀ। ਉਹਨੂੰ ਭੁੱਖ ਲੱਗੀ ਹੋਈ ਸੀ, ਨਾਲੇ ਫੱਕਾ ਮਾਰ ਲਿਆ ਕਰੇ, ਦੋ ਚਾਰ ਦਾਣੇ ਮੂੰਹ 'ਚ ਪਾ ਲਿਆ ਕਰੇ, ਤੇ ਨਾਲੇ ਖਾਲਸਾ ਜੀ ਉਹ ਚੱਕੀ ਚਲਾਈ ਜਾਵੇ ਤੇ ਆਟਾ ਪੀ ਜਾਵੇ ਜੌਆਂ ਦਾ, ਹੈ ਉਹ ਨਾਲੇ ਫੱਕੇ ਮਾਰੀ ਜਾਵੇ। ਉਹ ਸਾਰਾ ਆਟਾ ਜਦੋਂ ਪੀ ਲਿਆ ਤੇ ਵਿਚਾਰੀ ਘਰ ਨੂੰ ਲੈ ਕੇ ਸਿਰ ਤੇ ਰੱਖ ਕੇ ਤੁਰੀ, ਬਾਰਿਸ਼ ਦੇ ਪੈਣ ਦੇ ਕਾਰਨ ਕਰਕੇ ਪੈਰ ਸਲਿਪ ਕਰ ਗਿਆ। ਉਹ ਜਿੰਨਾ ਆਟਾ ਸੀ ਨਾ, ਉਹ ਭਰੀ ਹੋਈ ਪਰਾਤ ਜੌਆਂ ਦਾ ਜਿਹੜਾ ਆਟਾ ਸੀ, ਸਾਰਾ ਥੱਲੇ ਜ਼ਮੀਨ ਤੇ ਚਿੱਕੜ ਵਿੱਚ ਜਾ ਮਿਲਿਆ। ਹੁਣ ਉਹਨੂੰ ਵਿਚਾਰੀ ਚੁਟਕੀਆਂ ਨਾਲ ਕਿਵੇਂ ਕੱਢੇ, ਉਹ ਨਿਕਲ ਨਹੀਂ ਸਕਦਾ। ਕਬੀਰ ਸਾਹਿਬ ਇਹ ਸਾਰਾ ਕੁਝ ਵੇਖ ਰਹੇ ਸੀ ਸਾਹਮਣੇ, ਉਸ ਵੇਲੇ ਵੇਖ ਕੇ ਫਰਮਾਉਂਦੇ ਹਨ,
ਕਬੀਰ ਕੀਚੜ ਆਟਾ ਗਿਰ ਪਰਿਆ।
ਕਹਿੰਦੇ ਭਾਈ ਕੀਚੜ ਨਾਮ ਚਿੱਕੜ ਦਾ, ਚਿੱਕੜ ਵਿੱਚ ਆਟਾ ਮਾਈ ਦਾ ਗਿਰ ਪਰਿਆ, ਡਿੱਗ ਪਿਆ ਪਰਾਤ ਸਿਰ
ਤੋਂ, ਆਇਓ ਹੱਥ।
ਉਹ ਕੁਛ ਵੀ ਆਟਾ ਹੁਣ ਚਿੱਕੜ 'ਚ ਡਿੱਗਾ, ਚੁਟਕੀਆਂ ਨਾਲ ਤਾਂ ਚੁੱਕਿਆ ਨਹੀਂ ਜਾ ਸਕਦਾ, ਉਹ ਕੁਛ ਵੀ ਹੱਥ ਨਾ ਆਇਆ, ਸਾਰਾ ਚਿੱਕੜ ਵਿੱਚ ਹੀ ਮਿਲ ਗਿਆ।
ਪੀਸਤ ਪੀਸਤ ਚਾਬਿਆ,
ਤੇ ਜਿਹੜੀ ਉਹ ਚੱਕੀ ਨੂੰ ਪੀਂਦਿਆਂ ਪੀਂਦਿਆਂ ਨੀ ਫੱਕੇ ਮਾਰ ਕੇ ਚੱਬ ਲਏ ਆ ਨਾ ਦਾਣੇ, ਮਾਈ ਨੇ ਜਿਹੜੇ ਚੱਕੀ ਪੀਂਦਿਆਂ ਪੀਂਦਿਆਂ ਚਾਰ ਕੁ ਦਾਣੇ ਖਾਧੇ ਜਿਹੜੇ ਮੁੱਠਾਂ, ਭਗਤ ਜੀ ਕਹਿੰਦੇ ਪੀਸਤ ਪੀਸਤ ਚਾਬਿਆ, ਜਿਹੜੇ ਚੱਕੀ ਪੀਂਦਿਆਂ ਪੀਂਦਿਆਂ ਦਾਣੇ ਚੱਬੇ ਸੀ।
ਸੋਈ ਨਿਭਿਆ ਸਾਥ,
ਭਗਤ ਜੀ ਕਹਿੰਦੇ ਉਹੀ ਸਾਥ ਨਿਭੇ, ਉਹੀ ਸਕਾਰਥ ਲੱਗੇ, ਵੀ ਚਲੋ ਖਾਣ ਦੇ ਕੰਮ ਤਾਂ ਆ ਗਏ ਨਾ, ਆਟਾ ਤਾਂ ਬੇਕਾਰ ਹੋ ਗਿਆ ਚਿੱਕੜ 'ਚ ਮਿਲ ਕਰਕੇ। ਇਸੇ ਪ੍ਰਕਾਰ ਫਰਮਾਉਂਦੇ ਹਨ ਕਬੀਰ ਸਾਹਿਬ ਜੀ,
ਕਬੀਰ ਕੀਚੜ ਆਟਾ ਗਿਰ ਪਰਿਆ।
ਭਗਤ ਜੀ ਕਹਿੰਦੇ ਭਾਈ ਇਹ ਸੰਸਾਰ ਜਿਹੜਾ ਨਾ, ਇਹ ਚਿੱਕੜ ਵਰਗਾ, ਚਿੱਕੜ ਵਰਗਾ ਹੈ। ਤਿੱਤ ਹਜ਼ੂਰ ਦੇ ਬਚਨ ਨੇ ਨਾ, ਹਜ਼ੂਰ ਸੱਚੇ ਪਾਤਸ਼ਾਹ ਦੇ, ਪਾਣੀ ਪਾਵਕ ਤਨਹਿ ਕੀ ਆ, ਤਿੱਤ ਸਰਵਰੜ ਪਹੀਲੇ ਨਿਵਾਸਾ, ਪਾਣੀ ਪਾਵਕ ਤਨਹਿ ਕੀ ਆ, ਪੰਕ ਜੋ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀ ਵਾਲੇ। ਇਹ ਸੰਸਾਰ ਚਿੱਕੜ ਵਰਗਾ ਹੈ। ਸੋ ਭਗਤ ਜੀ ਕਹਿੰਦੇ ਕੀਚੜ ਆਟਾ, ਇਹ ਚਿੱਕੜ ਸੰਸਾਰ ਦੇ ਅੰਦਰ ਸਾਡੇ ਜਿਹੜੇ ਸਵਾਸ ਨੇ ਨਾ ਖਾਲਸਾ ਜੀ, ਇਹ ਆਟੇ ਦੀ ਨਿਆਈ ਹਨ, ਤੇ ਪਦਾਰਥਾਂ ਜਿਹੜੇ ਸੰਸਾਰ ਦੇ ਖਾਲਸਾ ਜੀ ਵਿਸ਼ੇ ਸੁੱਖ ਨੇ ਨਾ, ਇਹ ਆਟਾ ਜਿਹੜੇ ਸਾਡੇ ਜ਼ਿੰਦਗੀ ਦੇ ਸਵਾਸ ਨੇ ਆਟੇ ਵਰਗੇ, ਇਹ ਸੰਸਾਰ ਦੇ ਵਿਸ਼ੇ ਸੁੱਖ ਦੇ ਚਿੱਕੜ ਵਿੱਚ ਹੀ ਗਿਰ ਕੇ ਡਿੱਗ ਕੇ ਸਾਰੇ ਬਰਬਾਦ ਹੋ ਗਏ।
ਕਿਛੂ ਨਾ ਆਇਓ ਹੱਥ।
ਉਹ ਖਾਲਸਾ ਜੀ ਜਿਹੜੇ ਮੰਦ ਕਰਮ ਕਰਦਿਆਂ, ਕੁਸੰਗਤ ਕਰਦਿਆਂ, ਭੈੜੇ ਲੋਕਾਂ ਨਾਲ ਤੁਰਿਆ ਹੋਇਆ, ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਕੇ ਜਿਹੜੇ ਬੀਤੇ ਹੈ ਨਾ ਸਾਥ, ਜਿਹੜੇ ਸਵਾਸ, ਕਿਛੂ ਨਾ ਆਇਓ ਹੱਥ, ਉਹ ਕਿਸੇ ਹੱਥ ਵਿੱਚ ਨਹੀਂ ਆਉਂਦੇ, ਬੇਕਾਰ ਹੀ ਚਲੇ ਗਏ, ਅਜਾਈ ਸਵਾਸ ਬਰਬਾਦ ਹੋ ਗਏ।
ਪੀਸਤ ਪੀਸਤ ਚਾਬਿਆ,
ਜਿਹੜੇ ਖਾਲਸਾ ਜੀ ਪੀਸਤ ਪੀਸਤ ਵਿਹਾਰਾਂ ਨੂੰ ਕਰਦਿਆਂ ਕਰਦਿਆਂ, ਜਿਹੜਾ ਕਿਤੇ ਗੁਰਦੁਆਰੇ ਕੋਲ ਦੀ ਲੰਘ ਗਏ, ਕਰੇ ਸੰਗਤ ਹੋ ਗਈ, ਕਰੇ ਵਾਹਿਗੁਰੂ ਵਾਹਿਗੁਰੂ 10 ਮਿੰਟ ਕਰ ਲਿਆ, ਜਿਹੜੇ ਉਹ ਸਵਾਸ ਖਾਲਸਾ ਜੀ ਵਿਹਾਰਾਂ ਨੂੰ ਕਰਦਿਆਂ ਕਰਦਿਆਂ ਕਿਤੇ ਪਰਮੇਸ਼ਰ ਦੀ ਯਾਦ ਵਿੱਚ ਆ ਕੇ ਸਵਾਸ ਭੋਗੇ ਹੈ ਨਾ, ਪਰਮੇਸ਼ਰ ਦਾ ਸਿਮਰਨ ਕਰਦਿਆਂ ਹੋਇਆ,
ਸੋਈ ਨਿਭਿਆ ਸਾਥ,
ਉਹ ਸਵਾਸ ਹੀ ਕਬੀਰ ਸਾਹਿਬ ਜੀ ਕਹਿੰਦੇ ਨੇ ਨਿਭੇ ਦੇ ਨਾਲ ਪ੍ਰਲੋਕ ਵਿੱਚ, ਉਹ ਸਵਾਸ ਬੇਕੀਮਤੇ ਬਣ ਗਏ ਨੇ ਜਿਹੜੇ ਸੰਗਤ ਕਰਦੇ ਆ। ਇਸੇ ਕਰਕੇ ਹਜ਼ੂਰ ਦੇ ਬਚਨ ਨੇ ਨਾ ਕਬੀਰ ਸਾਹਿਬ ਦੀ ਰਚਨਾ ਦੁਆਰਾ, ਕਬੀਰ ਏਕ ਕਰੀ ਆਦੀ ਕਰੀ, ਆਦੀ ਹੁਣ ਤੇ ਆਦ, ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ, ਸੋ ਗੁਰੂ ਕੀ ਸੰਗਤ ਕਰਦੇ ਆ ਜਿੰਨੇ ਸਾਹ ਖਾਲਸਾ ਜੀ ਲੈਂਦੇ ਆ ਨਾ ਉਹ ਬੜੇ ਬੇਕੀਮਤੇ ਬਣ ਜਾਂਦੇ ਹਨ। ਜਿਵੇਂ ਜ਼ਿਮੀਂਦਾਰ ਮਣਕ ਪੱਕਾ ਬੀਜ ਲੈ ਕੇ ਨਾ ਕਣਕ ਦਾ ਉਹ ਖੇਤ ਵਿੱਚ ਬੀਜਦਾ ਹੈ, ਫਿਰ ਕਹਿੰਦਾ ਮੇਰੀ 50 ਮਣ ਨਿਕਲ ਆਈ ਆ, 55 ਮਣ ਮੇਰੀ ਖੇਤੀ ਨਿਕਲ ਆਈ ਹੈ। ਉਹ ਬੀਜਿਆ ਬੀਜ ਫਲੀ ਭਉਤ ਹੁੰਦਾ ਹੈ। ਜਿਹੜੇ ਜ਼ਿੰਦਗੀ ਦੇ ਸਵਾਸ ਗੁਰੂ ਕੀ ਸੰਗਤ ਕਰਦੇ ਹਾਂ, ਸੇਵਾ ਕਰਦੇ ਹਾਂ, ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ, ਪਾਠ ਗੁਰਬਾਣੀ ਦਾ ਸੁਣਦੇ ਹਾਂ, ਜਿਹੜੇ ਸਵਾਸ ਬਤੀਤ ਹੋਏ ਹਨ, ਸੋਈ ਨਿਭਿਆ ਸਾਥ, ਉਹ ਸਵਾਸ ਹੀ ਸਫਲੇ ਹੁੰਦੇ ਹਨ। ਇਸੇ ਪ੍ਰਕਾਰ ਫਿਰ
ਕਬੀਰ ਕੀਚੜ ਆਟਾ ਗਿਰ ਪਰਿਆ,
ਭਗਤ ਜੀ ਕਹਿੰਦੇ ਨੇ ਭਾਈ ਇਹ ਜਿਹੜੇ ਪਦਾਰਥ ਨੇ ਨਾ ਇਹ ਚਿੱਕੜ ਵਰਗੇ ਨੇ, ਚਿੱਕੜ ਵਰਗੇ ਦੁਨੀਆਂ ਦੇ ਪਦਾਰਥ ਜਿਹਨਾਂ 'ਚ ਤੂੰ ਗਲਤਾਨ ਹੋਈ ਜਾ ਰਿਹਾ ਹੈ। ਸੋ ਕੀਚੜ ਆਟਾ ਗਿਰ ਪਰਿਆ, ਤੇਰੇ ਇਹ ਜਿਹੜੇ ਪਦਾਰਥ ਨੇ ਨਾ ਜਿਹੜੇ ਤੇਰੇ ਇਹ ਸੰਸਾਰ ਦੇ ਅੰਦਰ ਐਸੇ ਚਿੱਕੜ ਵਰਗੇ ਹਨ, ਅਤੇ ਇਹਦੇ ਵਿੱਚ ਆਟਾ ਕਿਹੜਾ ਖਾਲਸਾ ਜੀ ਜਿਹੜਾ ਇਹ ਪਦਾਰਥਾਂ ਦੀ ਮੇਰ ਹੈ, ਜਿਹੜਾ ਸੰਸਾਰ ਹੈ ਚਿੱਕੜ ਵਰਗਾ ਹੈ, ਪਦਾਰਥਾਂ ਰੂਪੀ ਆਟਾ ਹੈ, ਅਤੇ ਕੀਚੜ ਆਟਾ ਗਿਰ ਭਰਿਆ, ਪਦਾਰਥ ਜਿਹੜੇ ਨੇ ਚਿੱਕੜ ਵਿੱਚ ਜਿਹੜੇ ਬਰਬਾਦ ਹੋ ਰਹੇ ਨੇ, ਸੰਸਾਰ ਦੇ ਅੰਦਰ ਹੀ ਪਦਾਰਥਾਂ 'ਚ ਖਚਤ ਹੋ ਰਿਹਾ ਹੈ।
ਕਿਸ਼ੂ ਨਾ ਆਇਓ ਹੱਥ,
ਉਹ ਪਦਾਰਥ ਤੇਰੇ ਕਿਸੇ ਵੀ ਹੱਥ ਨਹੀਂ ਆਉਣਗੇ ਜਿਹੜੇ ਸੰਸਾਰ ਵਿੱਚ ਪਾਪ ਉਪਦਰਵ ਵਾਸਤੇ ਲੋਕ ਵਿਖਾਵੇ ਵਾਸਤੇ ਧਨ ਪਦਾਰਥ ਖਰਚਦਾ ਹੈ ਨਾ, ਉਹ ਤੇਰਾ ਖਰਚਿਆ ਹੋਇਆ ਧਨ ਪਦਾਰਥ ਕਿਸੇ ਕੰਮ ਨਹੀਂ ਆਵੇਗਾ। ਉਹ ਤਾਂ ਲੋਕ ਵਿਖਾਵੇ ਵਾਸਤੇ ਨੇ, ਆਪਣੇ ਆਪ ਨੂੰ ਵਡੱਪਣਪੁਣਾ ਵਿਖਾਉਣ ਵਾਸਤੇ, ਲੋਕਾਂ ਨੂੰ ਪਤਾ ਲੱਗ ਜਾਵੇ ਬੜਾ ਸਰਮਾਏਦਾਰ ਹੈ। ਇਹ ਜਿੰਨੇ ਪਦਾਰਥ ਨਾ ਸਾਰੇ ਨਾਸ ਹੋ ਜਾਣਗੇ, ਤੇਰੇ ਕੋਈ ਨਾਲ ਨਹੀਂ ਨਿਭੇਗਾ।
ਪੀਸਤ ਪੀਸਤ ਚਾਬਿਆ,
ਪਰ ਜਿਹੜੇ ਪਦਾਰਥ ਖਾਲਸਾ ਜੀ ਵਿਹਾਰ ਕਰਦਿਆਂ ਕਰਦਿਆਂ ਪਰਮੇਸ਼ਰ ਦੀ ਸੰਗਤ ਵਿੱਚ ਖਰਚੇ ਹੋਏ ਨੇ, ਜਿਹੜਾ ਧਨ ਪਦਾਰਥ ਗੁਰਦੁਆਰਾ ਬਣਾਉਣ ਵਾਸਤੇ ਅਰਪਿਆ ਹੋਇਆ ਹੈ, ਜਿਹੜੇ ਪਦਾਰਥ ਗੁਰੂ ਕੇ ਚਰਨਾਂ 'ਚ ਭੇਟ ਕੀਤੇ ਨੇ, ਜਿਹੜੇ ਪਦਾਰਥ ਸੰਗਤ ਵਾਸਤੇ ਲਾਏ ਨੇ, ਗੁਰਸਿੱਖਾਂ ਦੀ ਸੇਵਾ ਵਿੱਚ ਪਦਾਰਥ ਵਰਤੇ ਹਨ,
ਸੋਈ ਨਿਭਿਆ ਸਾਥ,
ਉਹ ਪਦਾਰਥ ਹੀ ਖਾਲਸਾ ਜੀ ਪਰਲੋਕ 'ਚ ਨਾਲ ਨਿਭਦੇ ਨੇ, ਬਾਕੀ ਪਦਾਰਥ ਤਾਂ ਸਾਰੇ ਅਜਾਈ ਚਲੇ ਜਾਂਦੇ ਹਨ। ਉਹ ਪਦਾਰਥ ਹੀ ਸਫਲ ਹੈ ਗੁਰੂ ਕੀ ਸਿੱਖ ਸੇਵਾ ਵਾਲਾ, ਔਰ ਭਾਵ ਭਗਤੀ ਵਿੱਚ ਜਿਹੜੇ ਲਾਏ ਹੋਏ ਪਦਾਰਥ ਨੇ ਨਾ ਗੁਰੂ ਕੀ ਸਿੱਖਾਂ ਦੀ ਸੇਵਾ ਵਾਸਤੇ, ਕਬੀਰ ਸਾਹਿਬ ਕਹਿੰਦੇ ਉਹ ਹੀ ਸਫਲੇ ਨਾਲ ਨਿਭਦੇ ਹਨ।
ਕਬੀਰ ਮਨ ਜਾਣੈ ਸਭ ਬਾਤ,
ਭਗਤ ਕਬੀਰ ਸਾਹਿਬ ਜੀ ਨੂੰ ਪੁੱਛਿਆ ਮਹਾਰਾਜ ਪਤਾ ਹੁੰਦਾ ਹੈ ਮਨੁੱਖ ਨੂੰ, ਕਬੀਰ ਸਾਹਿਬ ਕਹਿੰਦੇ ਹਾਂ ਭਾਈ ਮਨ ਜਾਣ ਤਾਂ ਸਭ ਬਾਤ, ਮਨ ਜਾਣਦਾ ਸਾਰੀ ਗੱਲ ਨੂੰ, ਮਨ ਨੂੰ ਪਤਾ ਵੀ ਇਹ ਔਗਣ ਹੈ, ਇਹ ਗਲਤ ਕੰਮ ਹੈ ਜਿਹੜਾ ਮੈਂ ਕਰ ਰਿਹਾ, ਪਤਾ ਸਾਰਿਆਂ ਨੂੰ ਹੈ। ਮਨ ਜਾਣ ਤਾਂ ਸਭ ਬਾਤ, ਮਨ ਸਾਰੀ ਗੱਲ ਨੂੰ ਸਮਝਦਾ ਹੈ, ਜਾਣਦਾ ਵੀ ਮੈਂ ਗਲਤ ਰਾਹ ਪਿਆ ਹੋਇਆ, ਬੁਰੀ ਸੰਗਤ 'ਚ ਪਿਆ ਹੋਇਆ, ਮੈਂ ਗਲਤ ਵਿਹਾਰ ਕਰ ਰਿਹਾ, ਮਨ ਭਾਵੇਂ ਇਸ ਗੱਲ ਨੂੰ ਜਾਣਦਾ ਹੈ।
ਜਾਣਤ ਹੀ ਔਗਣ ਕਰੇ,
ਪਰ ਜਾਣਦਿਆਂ ਹੋਇਆਂ ਵੀ ਖਾਲਸਾ ਜੀ ਫਿਰ ਔਗਣ ਕਰੇ, ਫਿਰ ਗਲਤੀਆਂ ਕਰਦਾ ਹੈ, ਜਾਣ ਬੁੱਝਦਾ ਹੋਇਆ ਵੀ ਗਲਤੀ ਕਰਨ ਤੋਂ ਗੁਰੇਜ ਨਹੀਂ ਕਰਦਾ, ਐਸਾ ਅਲਪੱਗ ਜੀਵ ਹੈ।
ਕਾਹੇ ਕੀ ਕੁਸਲਾਤ,
ਭਗਤ ਜੀ ਕਹਿੰਦੇ ਫਿਰ ਕਾਹੇ ਕੀ ਕੁਸਲਾਤ, ਕੁਸਲਾਤ ਨਾਲ ਹੁੰਦਾ ਸੁੱਖ ਦਾ, ਉੱਥੇ ਭਲਾ ਕੀ ਸੁੱਖ ਵਾਪਰਨਾ ਹੈ, ਉੱਥੇ ਜੀਵ ਨੂੰ ਕੀ ਸੁੱਖ ਮਿਲੇਗਾ।
ਹੱਥ ਦੀਪ ਕੂਏ ਪਰ,
ਜਿਹਨੇ ਹੱਥ 'ਚ ਦੀਪ ਦੀਵਾ ਫੜਿਆ ਹੋਵੇ ਹਨੇਰੀ ਰਾਤ ਵਿੱਚ, ਚਾਨਣ ਹੈ ਦੀਵਾ ਚਾਨਣ ਦੇ ਰਿਹਾ ਹੈ, ਹੱਥ ਦੀਪ ਹੱਥ 'ਚ ਦੀਵਾ ਫੜਿਆ ਹੋਇਆ ਹੈ, ਅਤੇ ਕੂਏ ਪਰੇ ਅਤੇ ਖੂਹ 'ਚ ਛਾਲ ਮਾਰ ਦੇਵੇ, ਅਤੇ ਫਿਰ ਦੀਵੇ ਦਾ ਗੁਨਾਹ ਤਾਂ ਕੋਈ ਨਹੀਂ ਨਾ, ਫਿਰ ਤਾਂ ਆਪਣੀ ਮਰਜ਼ੀ ਹੈ ਨਾ ਖੂਹ 'ਚ ਛਾਲ ਮਾਰਨ ਵਾਲੇ ਦੇ। ਮਨ ਸਾਰੀ ਗੱਲ ਨੂੰ ਜਾਣਦਾ ਹੈ, ਧਰਮ ਸ਼ਾਸਤਰ ਜਿਹੜੇ ਗ੍ਰੰਥ ਨੇ ਨਾ ਉਹਨਾਂ ਨੂੰ ਉਹ ਦੀਵੇ ਦੀ ਨਿਆਈ ਪਕੜੇ ਹੋਏ ਨੇ, ਪੜ੍ਹੇ ਹੋਏ ਨੇ, ਪਤਾ ਵੀ ਇਸ ਪਾਪ ਦਾ ਡਨ ਹੈ, ਇਹ ਪਾਪ ਨਹੀਂ ਕਰਨਾ ਚਾਹੀਦਾ, ਇਹ ਔਗਣ ਨਹੀਂ ਕਰਨਾ ਚਾਹੀਦਾ। ਧਰਮ ਸ਼ਾਸਤਰਾਂ ਦਾ ਗਿਆਨ ਰੂਪੀ ਦੀਵਾ ਤਾਂ ਹੱਥ 'ਚ ਫੜਿਆ ਹੋਇਆ ਹੈ, ਅਤੇ ਫਿਰ ਜਾਣ ਤੇ ਹੀ ਔਗਣ ਕਰੇ, ਜਾਣਦਿਆਂ ਹੋਇਆਂ ਵੀ ਜਿਹੜਾ ਔਗਣ ਕਰਦਾ ਹੈ, ਕਾਹੇ ਕੀ ਕੁਸਲਾਤ, ਉੱਥੇ ਕੀ ਸੁੱਖ ਵਰਤਣਾ ਹੈ, ਜਿੱਥੇ ਹੱਥ ਦੀਪ ਕੂਏ ਪਰ ਹੈ। ਵੇਦਾਂ ਸ਼ਾਸਤਰਾਂ ਗਿਆਨ ਰੂਪੀ ਦੀਵਾ ਹੱਥ 'ਚ ਫੜ ਕੇ ਵੀ ਜਿਹੜਾ ਸੰਸਾਰ ਦੇ ਪਦਾਰਥਾਂ ਵਿੱਚ, ਸੰਸਾਰ ਦੇ ਔਗਣਾਂ ਵਿੱਚ ਵਿਕਾਰਾਂ ਰੂਪੀ ਖੂਹ 'ਚ ਛਾਲ ਮਾਰ ਰਿਹਾ, ਉਹਦਾ ਭਲਾ ਕੀ ਹੋਵੇਗਾ, ਉਹ ਤਾਂ ਜ਼ਰੂਰ ਗਰਕੇਗਾ। ਮਾਂ ਜਾਣਦਿਆਂ ਹੋਇਆਂ ਵੀ, ਬੁੱਝਦਿਆਂ ਹੋਇਆਂ ਵੀ, ਫਿਰ ਵੀ ਗਲਤੀ ਤੋਂ ਜਿਹੜਾ ਗੁਰੇਜ ਨਹੀਂ ਕਰਦਾ।
ਕਬੀਰ ਲਾਗੀ ਪ੍ਰੀਤ ਸੁਜਾਨ ਸਿਓਂ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਸਾਡੀ ਤੱਕ ਸੁਜਾਨ ਜਿਹੜਾ ਪਰਮੇਸ਼ਰ ਹੈ ਨਾ ਚਤਰ ਸਰੂਪ, ਉਸ ਮਾਲਕ ਨਾਲ ਸਾਡੀ ਪ੍ਰੀਤ ਲੱਗੀ ਹੋਈ ਹੈ।
ਪਰ ਜੈ ਲੋਕ ਅਜਾਣ,
ਜਿਹੜੇ ਕਾਂਸ਼ੀ ਦੇ ਰਹਿਣ ਵਾਲੇ ਅਜਾਣ ਬੇਸਮਝ ਲੋਕ ਨੇ ਨਾ, ਬੜੇ ਮੈਨੂੰ ਵਰਜਦੇ ਰਹਿੰਦੇ ਨੇ, ਕਬੀਰ ਕਿਤੇ ਗੱਲਬਾਤ ਵੀ ਸੁਣਾਇਆ ਕਰ, ਗੱਲਾਂ ਬਾਤਾਂ ਵੀ ਸਾਡੇ ਨਾਲ ਬਹਿ ਕੇ ਕਰ ਲਿਆ ਕਰ, ਸਾਰੀ ਦਿਹਾੜੀ ਰੱਬ ਰਾਹ ਵੀ ਕਰਦਾ ਰਹਿਣਾ, ਰਾਮ ਰਾਹ ਵੀ ਕਰਦਾ ਰਹਿਣਾ ਹੈ। ਉਹ ਜਿਹੜੇ ਮੇਰੇ ਮਿੱਤਰ ਦੋਸਤ ਨੇ ਮੇਰੇ ਕੋਲ ਆਉਂਦੇ ਨੇ, ਸੋ ਭਗਤ ਜੀ ਕਹਿੰਦੇ ਉਹ ਵਰਜੇ ਲੋਕ ਅਜਾਨ, ਅਜਾਨ ਬੇਸਮਝ ਹੋਏ, ਉਹ ਮੈਨੂੰ ਵਰਜਦੇ ਨੇ ਵੀ ਘੜੀ ਗੱਲਾਂ ਬਾਤਾਂ ਕਰੀਏ ਛੱਡ ਪਰੇ, ਹੁਣ ਫਿਰ ਪਾਠ ਕਰ ਲਈ, ਨੇਤਰੇਮ ਕਰ ਲਵੀਂ, ਉਹ ਮੈਨੂੰ ਵਰਜਦੇ ਰਹਿੰਦੇ ਨੇ ਪਰਮੇਸ਼ਰ ਦੀ ਭਾਉ ਭਗਤੀ ਵੱਲੋਂ।
ਸਿਉਂ ਟੂਟੀ ਕਿਉਂ ਬਣੇ,
ਪਰ ਮੈਨੂੰ ਤੁਸੀਂ ਦੱਸੋ ਰੱਬ ਦੇ ਪਿਆਰਿਓ ਵੀ ਤਾਂ ਸਿਉਂ ਟੂਟੀ ਕਿਉਂ ਬਣੇ, ਉਸ ਮਾਲਕ ਨਾਲ ਟੁੱਟੀ ਹੋਈ ਮੇਰੀ ਕਿਵੇਂ ਬਣ ਸਕਦੀ ਹੈ, ਕਿਵੇਂ ਮਾਲਕ ਨਾਲ ਪ੍ਰੀਤ ਤੋੜ ਸਕਦਾ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲੜਾ, ਜਪ ਮਨ ਗੋਬਿੰਦ ਇੱਕ ਹੈ ਅਵਰ ਨਹੀਂ ਕੋ ਲੇਖੈ, ਸੰਤ ਲਾਗ ਮਨੈ ਚਾੜ ਦੁਬਦਾ ਕੀ ਕੁਰੀਆ। ਮੂੰਹ ਲਾਲਣ ਸਿਓ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਸੋ ਤਾਂ ਸਿਓ ਟੂਟੀ ਕਿਉਂ ਬਣੈ, ਉਸ ਮਾਲਕ ਨਾਲ ਕਿਵੇਂ ਬਣ ਆਵੇ ਟੁੱਟ ਕੇ ਪ੍ਰੀਤ, ਨਹੀਂ ਪ੍ਰੀਤ ਟੁੱਟ ਸਕਦੀ ਤੇ ਨਹੀਂ ਤੋੜੀ ਜਾ ਸਕਦੀ।
ਜਾ ਕੇ ਜੀ ਪ੍ਰਾਣ,
ਜਿਸ ਮਾਲਕ ਵਾਹਿਗੁਰੂ ਪਰਮੇਸ਼ਰ ਸਾਡਾ ਜਿਹੜਾ ਨਾ ਸਾਡੇ ਜੀਆਂ ਦਾ ਜੀਵ ਆਤਮਾ ਦੇਣ ਵਾਲਾ, ਸਾਨੂੰ ਜ਼ਿੰਦਗੀ ਦੇਣ ਵਾਲਾ, ਤੇ ਇਹ ਸਾਡੇ ਪ੍ਰਾਣਾਂ ਦਾ ਆਸਰਾ ਰੂਪ ਹੈ ਜਿਹੜਾ ਸਾਨੂੰ ਪ੍ਰਾਣ ਦੇਣ ਵਾਲਾ, ਜ਼ਿੰਦਗੀ ਦੇਣ ਵਾਲਾ, ਜਿਹਨੇ ਸਾਨੂੰ ਇਹ ਜੀ ਦਾਨ ਦਿੱਤਾ ਹੋਇਆ ਹੈ, ਉਸ ਮਾਲਕ ਨਾਲੋਂ ਕਿਵੇਂ ਟੁੱਟ ਸਕਦੀ ਹੈ ਪ੍ਰੀਤ। ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਸੀ ਨਾ, ਪਰ ਰੋਜ਼ ਰਹਿ ਰਾਤ ਦਾ ਪਾਠ ਕਰਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਉਂ। ਮੱਛੀ ਨੂੰ ਪਾਣੀ ਤੋਂ ਬਾਹਰ ਕੱਢਦੀ ਨਾ ਖਾਲਸਾ ਜੀ, ਉਹ ਤੜਫ ਤੜਫ ਕੇ ਵਿਚਾਰੀ ਵਿਲਕ ਵਿਲਕ ਕੇ ਮਰ ਜਾਂਦੀ ਹੈ। ਮੱਛੀ ਦੀ ਜ਼ਿੰਦਗੀ ਦਾ ਆਧਾਰ ਪਾਣੀ ਹੈ, ਸਿੱਖ ਦੀ ਜ਼ਿੰਦਗੀ ਦਾ ਆਧਾਰ ਗੁਰਬਾਣੀ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ, ਐਸੀ ਪ੍ਰੀਤ ਦੀ ਸਾਂਝ ਗੁਰੂ ਕੇ ਪਿਆਰਿਆਂ ਦੇ ਵਾਹਿਗੁਰੂ ਪਰਮੇਸ਼ ਦੇ ਸ਼ਬਦ ਨਾਲ ਪਈ ਹੋਈ ਹੈ, ਕਿਵੇਂ ਟੁੱਟ ਸਕਦੀ ਹੈ। ਕਬੀਰ ਸਾਹਿਬ ਕਹਿੰਦੇ ਨਹੀਂ ਕਦੇ ਟੁੱਟ ਸਕਦੇ, ਸੋ ਗੁਰੂ ਕਿਰਪਾ ਕਰੇ ਕਰੇ ਸਾਡੀ ਪ੍ਰੀਤ ਦੀ ਸਾਂਝ ਵੀ ਉਸ ਮਾਲਕ ਦੇ ਚਰਨਾਂ ਨਾਲ ਐਸੀ ਬਣ ਜਾਵੇ ਜਿਹੜੀ ਕਦੇ ਟੁੱਟ ਨਾ ਸਕੇ। ਸੋ ਜਿਵੇਂ ਭਗਤ ਰਵਿਦਾਸ ਜੀ ਨੇ ਕਿਹਾ ਸੀ ਨਾ, ਮਹਾਰਾਜ ਜਿੱਥੇ ਜਿੱਥੇ ਜਾਓ ਸੇਵਕ ਨੂੰ ਨਾਲ ਹੀ ਰੱਖਿਓ, ਜੇ ਜੋ ਤੁਮ ਗੇਰਵਰ ਤੋ ਹਮ ਮੋਰੈ, ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰੈ, ਮਾਧਵੇ ਤੁਮਨ ਤੋਰਹੋ ਤੋ ਹਮ ਨਹੀਂ ਤੋਰ ਹੈ, ਤੁਮ ਸਿਉ ਤੋਰ ਕਵਨ ਸਿਉ ਜੋਰ ਹੈ, ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ, ਜੈ ਜੈ ਜਾਉ ਤਹਾਂ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨਾ ਦੇਵਾ, ਤੁਮਰੇ ਭਜਨ ਕੱਟੈ ਜਮ ਫਾਸਾ, ਭਗਤ ਹੇਤ ਗਾਵੈ ਰਵਿਦਾਸ। ਸਤਿਗੁਰੂ ਸਾਡੀ ਪ੍ਰੀਤ ਵੀ ਉਹਨੇ ਵਜਾਵੇ, ਇਹ ਸਾਡੇ 'ਤੇ ਵੀ ਕਿਰਪਾ ਕਰੋ। ਸੋ ਖਾਲਸਾ ਜੀ, ਨਿਯਤ ਹੋਇਆ ਸਮਾਂ ਸਮਾਪਤ ਹੋ ਗਿਆ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਬਹੁਤ ਬਹੁਤ ਵਧਾਈਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸਮੁੱਚੀਆਂ ਗੁਰੂ ਕੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸਤਿਗੁਰੂ ਦੇ ਬਣੇ ਹੋਏ ਸੁੰਦਰ ਅਸਥਾਨ ਦੀਆਂ, ਅਤੇ ਖਾਲਸੇ ਦੇ ਜਨਮ ਦਿਨ ਦੀਆਂ ਵੀ ਤੁਹਾਨੂੰ ਪਾਈ ਬਹੁਤ ਬਹੁਤ ਵਧਾਈਆਂ। ਅਤੇ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਹੋਇਆ, ਭੈਣਾਂ ਵੀਰਾਂ ਬਜ਼ੁਰਗਾਂ ਮਾਤਾਵਾਂ ਨੇ, ਉਹਨਾਂ ਦੀ ਸੇਵਾ ਵਿੱਚ ਜ਼ਰੂਰ ਨਿਮਰਤਾ ਸਹਿਤ ਬੇਨਤੀ ਹੈ, ਭਾਈ ਗੁਰੂ ਕੇ ਸਿੰਘ ਬਣੀਏ, ਗੁਰੂ ਕੇ ਖਾਲਸੇ ਬਣੋ। 14 ਤਰੀਕ ਵਾਲੇ ਦਿਨ ਗੁਰਦੁਆਰਾ ਕਲਮ ਬੋਲੀ ਵਿਖੇ ਦੁਪਹਿਰੇ 12 ਵਜੇ ਗੁਰੂ ਕਾ ਅੰਮ੍ਰਿਤ ਸੰਚਾਰ ਹੋ ਰਿਹਾ, ਪਰਸੋਂ ਨੂੰ ਭਾਗਾਂ ਵਾਲਿਓ ਛੱਕ ਕੇ ਅੰਮ੍ਰਿਤ ਗੁਰੂ ਕੇ ਬੇੜੇ 'ਤੇ ਚੜ੍ਹ ਜਾਓ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ, ਹਾਸ ਦੀਪ ਕੂਏ ਪਰੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।